गुर सेवियै सहज सुपाए दर्शन परसै गुरु कै मरण दुख जाए कृष्ण कृष्ण चटिया सचे पात सा जन्म जन्म दी कटिया
सज्जन सच्चा पात सिर साहांद जिस पास बैठे सोई सब नावे बाणी गुरु गुरु है बाणी विच बाणी अमृत सारे गुरबाणी कह सेवक जन मान परतख गुरु ने सतारे
सतनाम श्री वाहेगुरु साहिब जी तनासरे महला पंजवा जाक हर रंग लागो इस जोग में सो कहियत है सूरा सगल वसता जाक सतगुर पूरा जाक हर रंग लागू इस जोग में सो कहियत है सूरा आत्मा जिना सगल वसता जाका सतगुर पूरा
वाहिगुरु जी का खालसा वाहिगुरु जी की फतेह। सतगुरु दी साजी नवाजी होई गुरु की साध संगत जीओ सतगुरु दी अपार कृपा बख्शिश दा सदका पिछले दिनों तो लै करके गुरु की पवित्र हजूरी दे अंदर सुंदर दीवान सजा करके गुरु की बाणी का कीर्तन गुरु की बाणी की कथा सरवण करके वड्डा भारी लाभ प्राप्त करते हाँ अते उन्हां महान शहीदां दी पवित्र याद चमकौर साहब दी गली दे अंदर जो महान कल्लू कहरा मुठ्ठी पर गिणती दे दशमेश पिता दे दुलारे 10 लाख दुश्मन दा मुकाबला करदे होए शहारतां दे जाम पी गए लेकिन धर्म की माण मर्यादा नूं कोई आंच नहीं लगन दित्ती। उन्हां महान शहीदां दे सलाना इतिहासक इस घटना दे पवित्र दिहाड़े नूं बड़े वैराग नाल बड़ी श्रद्धा बड़ी भावना बड़े अदब नाल बड़े सत्कार नाल पिछले कई सालों तो लैके आप मनाउंदे आ रहे हाँ। सो सतगुरु की एक कृपा बख्शिश है अपने वड्डियां वडेरियां दे इतिहास नूं याद करना है। जेड़ी कौम अपने वडेरियां दे इतिहास नूं भुल जावे ओ कौम आस्ते मलिया आस्ते आस्ते मलिया मेट होके रह जाती है। कौमां उही जिंदा रहिंदियां ने चढ़दी कला विच रहिंदियां ने ਜਿਹੜੀ ਕੌਮ ਆਪਣੇ ਵਡਮੁੱਲੇ ਵਿਰਸੇ ਨੂੰ ਹਮੇਸ਼ਾ ਯਾਦ ਰੱਖਦੀ ਹੈ, ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੋਂ ਸਬਕ ਸਿੱਖਣ ਦਾ ਯਤਨ ਕਰਦੀ ਹੈ। ਸਾਡੇ ਵਡੇਰਿਆਂ ਨੇ ਕੀ ਕੀਤਾ, ਸਾਡੇ ਲਈ ਕੀ ਕੁਝ ਉਹਨਾਂ ਨੇ ਕੁਰਬਾਨੀ ਕੀਤੀ। ਇਉਂ ਹੈ ਜਿਵੇਂ ਖਾਲਸਾ ਜੀ ਸੜਕ ਦੇ ਉੱਪਰ ਇੱਕ ਮੀਲ ਪੱਥਰ ਲੱਗਾ ਹੁੰਦਾ ਹੈ, ਉਹ ਮੀਲ ਪੱਥਰ ਜਿਹੜਾ ਦੱਸਦਾ ਹੈ ਵੀ ਜਿੱਧਰ ਨੂੰ ਸਾਡਾ ਮੂੰਹ ਹੈ, ਅਸੀਂ ਗੱਡੀ 'ਤੇ ਮੋਟਰਸਾਈਕਲ 'ਤੇ ਜਾ ਰਹੇ ਹਾਂ, ਉਹ ਸਾਡੀ ਮੰਜ਼ਿਲ ਦਾ ਪ੍ਰਤੀਕ ਹੁੰਦਾ ਹੈ ਵੀ ਇੰਨੇ ਕਿਲੋਮੀਟਰ ਤੇਰੀ ਮੰਜ਼ਿਲ ਹੈ, ਭੋਗਪੁਰ ਨੂੰ ਜਾਣਾ, ਆਦਮਪੁਰ ਨੂੰ ਜਾਣਾ, ਇੰਨੇ ਕਿਲੋਮੀਟਰ ਦੀ ਦੂਰੀ ਹੈ। ਜੇ ਕਿਤੇ ਉਸ ਮੀਲ ਪੱਥਰ ਨਾਲ ਸਾਵਧਾਨੀ ਵਰਤਦਿਆਂ ਹੋਇਆਂ ਉਹਦੇ ਪਿਛਲੇ ਬੰਨੇ ਵੀ ਮੂੰਹ ਕਰਕੇ ਵੇਖੀਏ ਨਾ, ਤੁਰੇ ਜਾਂਦਿਆਂ ਕਰੇ ਖਿਆਲ ਕਰੀਏ, ਪੱਥਰ ਦੇ ਮਗਰਲੇ ਬੰਨੇ ਵੀ ਲਿਖਿਆ ਹੁੰਦਾ ਹੈ ਐ ਪ੍ਰਾਣੀ ਜਿੱਥੋਂ ਤੂੰ ਚੱਲ ਕੇ ਆਇਆ ਹੈ ਉਹ ਜਗ੍ਹਾ ਇੰਨੇ ਕਿਲੋਮੀਟਰ ਪਿੱਛੇ ਰਹਿ ਗਈ ਹੈ। ਉਹ ਪੱਥਰ ਦਵੱਲੀ ਕੰਮ ਕਰਦਾ, ਕਿੱਥੋਂ ਤੁਰੇ ਹਾਂ, ਸਾਡੀ ਮੰਜ਼ਿਲ ਕੀ ਹੈ ਅਤੇ ਕਿੰਨੀ ਦੂਰੀ ਹੈ। ਕੌਮਾਂ ਦਾ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਸੰਕੇਤ ਦਿੰਦੀਆਂ ਨੇ, ਸਿੱਖਾ ਤੇਰਾ ਨਿਸ਼ਾਨਾ ਕੀ ਹੋਣਾ ਚਾਹੀਦਾ, ਤੇਰੀ ਮੰਜ਼ਿਲ ਕਿੱਥੇ ਹੈ, ਤੂੰ ਪਹੁੰਚਣਾ ਕਿੱਥੇ ਹੈ, ਤੇਰੇ ਵੱਡਿਆਂ ਵਡੇਰਿਆਂ ਨੇ ਕੀ ਕੁਝ ਧਰਮ ਵਾਸਤੇ ਕੀਤਾ, ਅੱਜ ਤੂੰ ਉਹਨਾਂ ਦੀ ਜਗ੍ਹਾ 'ਤੇ ਸੰਸਾਰ 'ਚ ਪੀੜ੍ਹੀ ਦਰ ਪੀੜ੍ਹੀ ਵਿਚਰ ਰਿਹਾ, ਤੂੰ ਕੀ ਕਰ ਰਿਹਾ ਹੈ, ਕੀ ਉਹਨਾਂ ਦੇ ਪੂਰਨਿਆਂ 'ਤੇ ਚੱਲ ਰਿਹਾ, ਜੇ ਚੱਲ ਰਿਹਾ ਤਾਂ ਠੀਕ ਹੈ, ਜੇ ਨਹੀਂ ਚੱਲ ਰਿਹਾ ਤਾਂ ਕਾਰਨ ਕੀ। ਇਹ ਸਾਨੂੰ ਸਬਕ ਸਿਖਾਉਂਦਾ ਇਹ ਕੌਮ ਦਾ, ਖਾਲਸਾ ਜੀ ਕੁਰਬਾਨੀਆਂ ਦਾ ਲੱਗਾ ਹੋਇਆ ਮੀਲ ਪੱਥਰ ਹੈ। ਸੋ ਗੁਰੂ ਕੀ ਕਿਰਪਾ ਨਾਲ, ਗੁਰੂ ਕੀ ਸ਼ਬਦ ਬਾਣੀ ਕੀਰਤਨ, ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਣ ਕਰਕੇ ਨਿਹਾਲ ਹੋ ਰਹੇ ਸਨ। ਸਤਿਗੁਰੂ ਨੇ ਸਾਨੂੰ ਜੋ ਹਦਾਇਤ ਕੀਤੀ ਵੀ ਸਿੱਖਾ ਜੇ ਜੁੜਨਾ ਚਾਹੁੰਦਾ, ਲੱਗਣਾ ਚਾਹੁੰਦਾ ਤਾਂ ਗੁਰੂ ਕੇ ਚਰਨਾਂ ਨਾਲ ਲੱਗ, ਲਾਗਨ ਲਾਗਨ ਨੀਕਾ ਗੁਰ ਚਰਣੀ ਮਨ ਲਾਗਨ। ਜੇ ਜੁੜਨਾ ਚਾਹੁੰਦਾ ਤਾਂ ਕਿਸੇ ਹੋਰ ਬੰਦੇ ਨਾਲ ਨਾ, ਜਿਹੜਾ ਆਪ ਗਿਰਿਆ ਹੋਇਆ ਹੋਵੇ ਉਹਦੇ ਨਾਲ ਨਾ ਕਦੇ ਜੁੜਦਾ ਫਿਰੀ, ਉਹਦੀ ਸੰਗਤ ਤੋਂ ਬਚ ਕੇ ਰਵੀ, ਐਵੇਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿੱਚ ਨਾ ਲੱਗਾ ਰਵੀ, ਚਾਰ ਕੁ ਇੱਟਾਂ ਖੜੀਆਂ ਕਰਕੇ ਵੀਰਵਾਰ ਨੂੰ ਉਹਦੇ ਵਿੱਚ ਨਾ ਕਦੇ ਦੀਵਾ ਰੱਖ ਕੇ ਜਗਾ ਕੇ ਆਈ। ਜੇ ਲੱਗਣਾ ਚਾਹੁੰਦਾ ਤਾਂ ਫਿਰ ਗੁਰੂ ਕੇ ਚਰਨਾਂ ਦੇ ਨਾਲ ਲੱਗ, ਜੇ ਹੋਰ ਕਿਸੇ ਨਾਲ ਲੱਗਦਾ ਫਿਰੇਗਾ ਕੋਈ ਲਾਭ ਨਹੀਂ, ਕੋਈ ਮਨੋਰਥ ਜ਼ਿੰਦਗੀ ਦਾ ਪੂਰਾ ਨਹੀਂ ਹੋਵੇਗਾ। ਜਿਹੋ ਜਿਹੇ ਵਿਅਕਤੀ ਦੇ ਨਾਲ ਲੱਗ ਜਾਈਏ, ਜਿਹਦੇ ਨਾਲ ਜੁੜ ਜਾਈਏ, ਮਨ ਦੇ ਖਿਆਲ ਮਿਲ ਜਾਣਾ, ਉਹੋ ਜਿਹਾ ਜੀਵਨ ਮਨੁੱਖ ਦਾ ਬਣ ਜਾਂਦਾ ਹੈ। ਜੇ ਤੂੰ ਗਿਰੇ ਹੋਏ ਮਨੁੱਖ ਦੇ ਨਾਲ ਲੱਗੋ ਤਾਂ ਫਿਰ ਉਹੋ ਜਿਹਾ ਬਣ ਜਾਵੇਂਗਾ। ਜੇ ਕਿਸੇ ਚੰਗੇ ਮਹਾਂਪੁਰਖ ਦੀ ਸੰਗਤ ਕਰੇਗਾ ਤਾਂ ਗੁਰੂ ਕੇ ਚਰਨਾਂ ਨਾਲ ਜੁੜੇਗਾ। ਜੇ ਹੋਰ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ 'ਚ ਲੱਗ ਗਿਓ ਤਾਂ ਉਹੋ ਜਿਹਾ ਬਣ ਜਾਵੇਂਗਾ। ਭੈਰੋਂ ਭੂਤ ਸੀਤਲਾ ਤਾਵੈ, ਖਰ ਵਾਹਨ ਉਹ ਸ਼ਾਰੇ ਉਡਾਵੈ, ਹੋਂ ਤਾਂ ਏਕ ਰਮਈਆ ਲੈ ਹੋ, ਆਣ ਦੇਵ ਬਦਲਾਵ ਨੇ ਦੈ ਹੋਣ। ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰੇਗਾ ਵਾਵਰੋਲੇ ਬਣਦੇ ਫਿਰੇਗਾ, ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਅਵਤਰੈ, ਮਹਾਮਾਈ ਦੀ ਪੂਜਾ ਕਰੇਗਾ, ਮਾਈ ਦੀ ਕਿਸੇ ਦੇਵੀ ਦੀ, ਤਾਂ ਫਿਰ ਉਹਦਾ ਲਾਭ ਇਹ ਹੋਵੇਗਾ ਵੀ ਜੈਸੋ ਸੇਵੇ ਤੈਸੋ ਹੋਵੇ, ਫਿਰ ਤੂੰ ਮਰਦ ਤੋਂ ਇਸਤਰੀ ਦਾ ਜਾਮਾ ਤੈਨੂੰ ਜ਼ਰੂਰ ਮਿਲ ਜਾਵੇਗਾ। ਇਹ ਪ੍ਰਾਪਤੀ ਹੋਵੇਗੀ ਕਿ ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਅਵਤਰੈ। ਔਰ ਜੇ ਹੋਰਾਂ ਦੀ ਉਪਾਸ਼ਨਾ ਕੀਤੀ ਤਾਂ ਫਿਰ ਉਹਦਾ ਵਾਹਨ ਜ਼ਰੂਰ ਬਣਨਾ ਪੈਂਦਾ ਹੈ। ਜੇ ਦੇਵੀ ਦੇਵਤਿਆਂ ਦੀ ਪੂਜਾ ਜਿਹੋ ਜਿਹੀ ਕਰੇਗਾ ਉਹੋ ਜਿਹਾ ਫਲ ਤੈਨੂੰ ਅਵਸ਼ ਭੁਗਤਣਾ ਪਵੇਗਾ। गणेश की पूजा की जे तो पूरी हो गई तो बंदे की बजाय हाथी का मूँह लग जाएगा तो जे माड़ी मोटी कसर रहेगी तो फिर वो खालसा जी चूहे की सवारी करता फिर चूहा तो वटते ही पिया है वो तो जरूर बन जाएगा है शिव की उपासना करेगा जे तो शिव जी की उपासना फल लग गया पूरी हो गई तो फिर शिव जी जेड़ा वो गलां च सप्पां दी माला और मनुखां दीआं सिरियां दी माला आकत धूरा खाना ते रात नूं मड़ियां च सौना है। भाई गुरदास साहब जी कहिंदे आकत धूरा खावना रातीं वासा मड़ी मसाणे फिर तेरी हालत होवेगी ए पी मड़ियां च रात नूं तेरा आसन होया करेगा आकत धूरा तेरी खुराक बन जाएगा सिर चो गंगा वगेगी और हाथ च डिब डिब ते एक हाथ च तरसूल होवेगा ये तेरी पोजीशन होवेगी ते जे माड़ी जी कसर रहेगी ना फिर धौला बल्द तो वटते ही पिया फिर बल्द की सवारी सारी उम्र सोटे खांदा रहेगा है वह बल्द की सवारी करदा फिर यहो जी तेरी हालत होवेगी और इसे तरह भूतां प्रेतां की उपासना होरां की उपासना करेगा तेरी हालत एहो जे जीवन की बनी रहेगी जे गुरु के चरणा न लग जाएगा तो गुरु का प्यारा हो जाएगा फिर मेरे वाहिगुरु परमेश्वर का स्वरूप ही बन जाएगा तो उहदा रूप हो करके जोत मिली संग जोत रहिया काल दैन ज्योति स्वरूप च जोत मिल जाएगी वाहिगुरु परमेश्वर के चरणा च निवास प्राप्त होवेगा उस घर का वासी बनेगा उस घर दैन जिस घर की बाबत मेरे गुरदेव के पवित्र बचन ने हरख अनंत सोग नहीं बिया सो घर गुर नानक कौ दिया जिथे आए पदार तो खुशी नहीं ते गए पदार तो सोग ही नहीं कदे पैंदा है ओ घर मेरे गुरु नानक पातशाह दा है जिस घर बाबत हजूर दे बचन ने नह सिव सकती जल नहीं पवन तह आकार नहीं मेदनी सतगुर जोग का तहां निवासा जह अवगत नाथ अगम तानी जिथे मेरे सतगुरु आप वसदे ने सच खंड वसै निरंकार उस थां ते वासा गुरु के प्यारिया अवश्य तौर ते प्राप्त होवेगा गुरु की होवेगी कृपा इस करके होर ना बन्ने ना कदे लगदा फिरी जे लगना है तो फिर लागना लागन नीका गुर चरणी मन लागना है लगना सब तो नीका सुंदर है जिहड़ा गुरु के चरणा दे नाल गुरु के सिख ने लगना है गुरु के चरणा का किन्ना का आनंद है किन्नी क मौज है जेडे लगे ने उन्हां नूं पुछ के वेख लईए कि महाराज किन्ना का आनंद है चरणा नाल गुरु के जुड़न दे नाल भगत कबीर साहब जी कहिंदे ने गुरु के प्यारियो कबीर चरण कमल की मौज को कहे कैसे उनमान कहबे कौ सोभा नहीं देखा ही परवान की मौज दसी उन्हें चरण कमलों के गुरु के प्यारिया दसण विच नहीं आउंदी कथन करन विच नहीं आउंदी कथन कहन कौ सोझी ना ही जो पेखै तिस बण आवै ना कथन विच आउंदा कहन विच नहीं आउंदा जिहड़े वेख लैंदे आ ना गुरु के चरण ते उहनां नूं जिहड़ा आनंद प्राप्त होया उह ही जाणदे आ दस नहीं सकदे इन्ना गाढ़ा आनंद प्राप्त हुंदा दसण विच वी नहीं आउंदा इन्नी उस मालक वाहिगुरु परमेश्वर की प्राप्ति का गुरु के चरणा का गुरसिखा आनंद प्राप्त हुंदा है। धन मेरे सतगुरु गरीब नवाज सचे पातशाह कहिंदे ने गूंगे आदमी नूं गुड़ खवाईए ना तो उहनूं पुछीए किन्ना क मिठा है उहदे चेहरे तो तां पता लग सकदा है भी इहने कोई मिठी चीज़ खाधी है खुशी विच है ਪਰ ਉਹ ਗੂੰਗਾ ਆਦਮੀ ਬੋਲ ਕੇ ਦੱਸ ਨਹੀਂ ਸਕਦਾ ਵੀ ਇਹ ਕਿੰਨਾ ਕੁ ਮਿੱਠਾ ਹੈ। ਜਿਨ੍ਹਾਂ ਨੂੰ ਖਾਲਸਾ ਜੀ ਗੁਰੂ ਕੇ ਚਰਨ ਪ੍ਰਾਪਤ ਹੋ ਗਏ ਗੁਰਸਿੱਖਾਂ ਨੂੰ, ਉਹ ਦੱਸਦੇ ਹੀ ਨਹੀਂ ਵੀ ਕਿੰਨਾ ਕੁ ਆਨੰਦ ਹੈ। ਉਹ ਕਹਿੰਦੇ ਕਹਿਣ ਵਿੱਚ ਆਨੰਦ ਆਉਂਦਾ ਹੀ ਨਹੀਂ ਤੇ ਦੱਸੀਏ ਕਿਵੇਂ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਉਹ ਪੁੱਛਣ ਵਿੱਚ ਉਹ ਆਨੰਦ ਪੁੱਛਣ ਵਿੱਚ ਆ ਹੀ ਨਹੀਂ ਸਕਦਾ, ਦੱਸਿਆ ਨਹੀਂ ਜਾ ਸਕਦਾ। ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਕਿੰਨਾ ਕੁ ਆਨੰਦ ਹੈ। ਸਤਿਗੁਰੂ ਨੇ ਇੱਕ ਹੋਰ ਦ੍ਰਿਸ਼ਟਾਂਤ ਵੀ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਨਵੀਂ ਵਿਆਹੀ ਹੋਈ ਲੜਕੀ ਆਪਣੇ ਸਹੁਰੇ ਘਰ ਜਾਂਦੀ ਹੈ, ਜਦੋਂ ਵਾਪਸ ਮੁੜ ਕੇ ਆਉਂਦੀ ਹੈ ਤਾਂ ਉਹਦੀਆਂ ਸਖੀਆਂ ਸਹੇਲੀਆਂ ਲੜਕੀਆਂ ਉਹਨੂੰ ਪੁੱਛਦੀਆਂ ਵੀ ਤੇਰੇ ਸਹੁਰੇ ਦਾ ਕਿਹੋ ਜਿਹਾ ਸੁਭਾਅ ਹੈ, ਤੇਰੀ ਸੱਸ ਦਾ ਕਿਹੋ ਜਿਹਾ ਸੁਭਾਅ ਹੈ। ਉਹ ਦੱਸੀ ਜਾਂਦੀ ਹੈ ਦਿਓਰਾਂ ਜੇਠਾਂ ਦਾ ਕਿਹੋ ਜਿਹਾ ਵਰਤਾਅ, ਕਿਹੋ ਜਿਹਾ ਸੁਭਾਅ ਹੈ। ਉਹ ਵੀ ਦੱਸਦੀ ਹੈ ਵੀ ਜੋ ਜੇਠ ਦਾ ਸੁਭਾਅ ਇਹੋ ਜਿਹਾ, ਜਿਠਾਣੀ ਇਹੋ ਜਿਹੀ ਹੈ, ਗਰਮ ਹੈ, ਨਰਮ ਹੈ, ਤੱਤੀ ਹੈ, ਠੰਡੀ ਹੈ। ਉਹ ਦੱਸਦੀ ਹੈ ਦਿਓਰਾਂ ਦਾ ਸੁਭਾਅ ਵੀ ਦੱਸਦੀ ਹੈ, ਸਾਰੇ ਪਰਿਵਾਰ ਬਾਰੇ ਆ ਕੇ ਦੱਸੇਗੀ ਵੀ ਇਹੋ ਜਿਹਾ ਸਾਡਾ ਪਰਿਵਾਰ ਹੈ। ਪਰ ਜਦੋਂ ਲੜਕੀਆਂ ਪੁੱਛਦੀਆਂ 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 ਵੀ ਤੇਰੇ ਪਤੀ ਦਾ ਕਿਹੋ ਜਿਹਾ ਸੁਭਾਅ ਹੈ, ਤਾਂ ਹਜ਼ੂਰ ਕਹਿੰਦੇ ਫਿਰ ਮੂੰਹ 'ਤੇ ਕੱਪੜਾ ਲੈ ਲੈਂਦੀ, ਉਹ ਆਨੰਦ ਕਹਿਣ ਵਿੱਚ ਨਹੀਂ ਆਉਂਦਾ। ਹਜ਼ੂਰ ਨੇ ਗੁਰਬਾਣੀ 'ਚ ਖਿਆਲ ਦਿੱਤਾ, ਬਚਨ ਫਰਮਾਏ, ਮਿਲ ਸਖੀਆਂ ਪੁੱਛਿਆ ਹੈ ਕਹੋ ਕੰਤ ਨਿਸਾਣੀ, ਰਸ ਪ੍ਰੇਮ ਭਰੇ ਕਛ ਬੋਲ ਨਾ ਜਾਣੀ। ਸਭ ਕੁਝ ਦੱਸਿਆ ਜਾ ਸਕਦਾ ਹੈ, ਪ੍ਰਾਪਤ ਪਤੀ ਦੀ ਪ੍ਰਾਪਤੀ ਦੀ ਅਭੇਦਤਾ ਦਾ ਆਨੰਦ ਕਦੇ ਕਾਗਜ਼ਾਂ 'ਚ ਲਿਖਣ 'ਚ ਵਰਤਣ 'ਚ ਨਹੀਂ ਆ ਸਕਦਾ। ਗੁਰੂ ਕੇ ਪਿਆਰਿਓ, ਜਿਨ੍ਹਾਂ ਸਖੀਆਂ ਜੀਵਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਦੇ ਚਰਨ ਪ੍ਰਾਪਤ ਹੋ ਗਏ ਨੇ, ਗੁਰੂ ਕੇ ਚਰਨਾਂ ਨਾਲ ਜੁੜ ਗਏ ਨੇ, ਉਹਨਾਂ ਨੂੰ ਪੁੱਛੀਏ ਵੀ ਕਿੰਨਾ ਕੁ ਆਨੰਦ ਹੈ, ਉਹ ਦੱਸਣ ਵਿੱਚ ਨਹੀਂ ਆਉਂਦਾ, ਨਹੀਂ ਕਥਿਆ ਜਾ ਸਕਦਾ, ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਗੁਰੂ ਕੇ ਸਿੱਖਾਂ ਜੇ ਚਰਨਾਂ ਨਾਲ ਲੱਗਣਾ ਚਾਹੁੰਦਾ ਤਾਂ ਐਵੇਂ ਹੋਰਨਾਂ ਦੀ ਮੜੀਆਂ ਮਸਾਣਾ, ਗੁੱਗੇ ਪੀਰ ਜਠੇਰੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਨਾ ਲੱਗੀ, ਕਿਸੇ ਮੁਸਲਮਾਨ ਦੀ ਕਬਰ 'ਤੇ ਜਾ ਕੇ ਵੀਰਵਾਰ ਨੂੰ ਦੀਵੇ ਨਾ ਜਗਾਉਂਦਾ ਫਿਰੀ। ਦਾਤਰੇ ਕਿਰਪਾਨ ਵੀ ਪਾਈ ਹੋਈ ਹੈ, ਦੀਵਾ ਵੀਰਵਾਰ ਨੂੰ ਮੜੀ 'ਤੇ ਜਗਾਉਣਾ ਸਾਡੀ ਭੈਣ ਨੇ। ਕਿਉਂ ਨਹੀਂ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸ਼ਾਂਤੀ ਮਿਲਦੀ, ਕਿਉਂ ਨਹੀਂ ਗੁਰੂ ਕੇ ਗੁਰਦੁਆਰੇ ਆ ਕੇ ਉੱਥੇ ਕਬਰਾਂ 'ਤੇ ਜਾ ਕੇ ਝਾੜੂ ਫੇਰਨੇ, ਕਬਰਾਂ 'ਤੇ ਜਾ ਕੇ ਵੀ ਗੁਰਦੁਆਰੇ ਆ ਕੇ ਸੇਵਾ ਕਰੋ, ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕਰੋ, ਕੋਈ ਦੁੱਖ ਸੁੱਖ ਹੈ ਤਾਂ ਗੁਰੂ ਕੇ ਸਿੱਖ ਨੂੰ ਹੁਕਮ ਹੈ, ਗੁਰੂ ਕੇ ਸਿੱਖਾ ਤੈਨੂੰ ਖੁਸ਼ੀ ਬਣੇ ਗਮੀ ਬਣੇ। ਜ਼ਿੰਦਗੀ ਦੇ ਅੰਦਰ ਹਜ਼ੂਰ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਘਰੇ ਦੁੱਖ ਆ ਗਿਆ ਘਰੇ ਸੁੱਖ ਬਣ ਗਿਆ। ਜ਼ਿੰਦਗੀ ਸਾਰੀ ਦੁੱਖਾਂ ਸੁੱਖਾਂ ਦੇ ਨਾਲ ਲੰਘ ਜਾਂਦੀ ਹੈ, ਮਾੜਾ ਜਿਹਾ ਕਰੇ ਤਕਲੀਫ ਆਈ ਨਹੀਂ ਤੇ ਵੀਰਵਾਰ ਨੂੰ ਕਬਰ 'ਤੇ ਗਿਆ ਨਹੀਂ, ਇਹੋ ਜਿਹੀ ਹਾਲਤ ਬਣੀ ਹੋਈ ਹੈ। ਜੇ ਤੈਨੂੰ ਕੋਈ ਦੁੱਖ ਬਣ ਗਿਆ ਤੇ ਫਿਰ ਪੀੜਾਂ ਫਕੀਰਾਂ ਤੇ ਫਿਰ ਹਥੌਲੇ ਪਵਾਉਣ ਵਾਲਿਆਂ ਦੇ ਤੇ ਫਿਰ ਪੰਡਤਾਂ ਦੇ ਮਗਰ ਹੱਥ ਵਿਖਾਉਣੇ, ਟੇਵੇ ਲਵਾਉਣੇ। ਦੱਸਿਓ ਪੰਡਤ ਜੀ ਕਈ ਸੜਕਾਂ 'ਤੇ ਤੁਰੇ ਫਿਰਦੇ ਹੁੰਦੇ, ਜਿਹੜੇ ਵਿਚਾਰੇ ਆਪ ਸੜਕਾਂ 'ਤੇ ਧੱਕੇ ਤੋੜੇ ਖਾਂਦੇ ਨੇ, ਉਹ ਤੇਰੀ ਕਿਸਮਤ ਕਿੱਥੋਂ ਬਦਲ ਦੇਣਗੇ ਜਿਹੜੇ ਆਪਣੀ ਨਹੀਂ ਬਦਲ ਸਕੇ। ਜਿਹੜਾ ਪੰਡਿਤ ਆਪ ਚੁਟਕੀ ਚੁਟਕੀ ਆਟਾ ਮੰਗਦਾ ਫਿਰਦਾ ਵੀ ਲਿਆਓ ਜੀ ਮੈਂ ਤੁਹਾਡਾ ਹੱਥ ਵੇਖ ਦੇਣਾ 10 ਰੁਪਈਏ ਦੇ ਰਹੇ ਹੋ, ਉਹ 10-10 ਰੁਪਈਏ ਤੁਹਾਡੇ ਤੋਂ ਮੰਗਦਾ ਫਿਰਦਾ, ਆਪਦੀ ਕਿਸਮਤ ਦਾ ਫੈਸਲਾ ਤੋਂ ਕਰ ਨਹੀਂ ਸਕਿਆ, ਤੁਹਾਡੀ ਦਾ ਜ਼ਰੂਰ ਕਰ ਦੇਵੇਗਾ। ਕਦੇ ਭੁੱਲ ਕੇ ਵੀ ਨਹੀਂ ਗੁਰੂ ਕੇ ਚਰਨਾਂ ਵਿੱਚ ਆ ਕੇ ਬੇਨਤੀ ਕਰੀਏ, ਇਹ ਮੇਰੇ ਸਤਿਗੁਰੂ ਦਾ ਐਸਾ ਦਰਬਾਰ ਹੈ, ਜੇ ਕੋਈ ਬੁਰਾ ਲੇਖ ਮੱਥੇ 'ਤੇ ਲਿਖਿਆ ਵੀ ਗਿਆ ਨਾ, ਜੇ ਕੋਈ ਬੁਰੇ ਦਿਨ ਆ ਵੀ ਗਏ ਨੇ ਤੇ ਗੁਰੂ ਕੇ ਚਰਨਾਂ 'ਚ ਸਿੱਖ ਬੇਨਤੀ ਕਰੇ, ਮੇਰੇ ਪਾਤਸ਼ਾਹ ਗਰੀਬ ਨਵਾਜ ਦਿਆਲੂ ਕਿਰਪਾਲੂ ਨੇ ਉਹ ਬੁਰੇ ਦਿਨ ਦਾ ਟਾਲਾ ਕਰ ਦੇਣਗੇ। ਇਸੇ ਕਰਕੇ ਹਜ਼ੂਰ ਨੇ ਸਾਨੂੰ ਸਾਵਧਾਨ ਕਰਦਿਆਂ ਬਚਨ ਕਹਿ ਵੀ ਦੁੱਖ ਬਣੇ ਗੁਰੂ ਕੇ ਸਿੱਖ ਨੇ ਗੁਰੂ ਕੇ ਚਰਨਾਂ 'ਚ ਬੇਨਤੀ ਕਰਨੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰਾਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਸੱਚੇ ਪਾਤਸ਼ਾਹ ਮੇਰਾ ਦੁੱਖ ਸੁੱਖ ਤੁਹਾਡੇ ਨਾਲ ਹੈ, ਤੁਹਾਡੇ ਪਾਸ ਹੀ ਮੇਰੇ ਰੋਣੇ ਧੋਣੇ ਨੇ, ਬੇਨਤੀਆਂ ਨੇ, ਮੇਰੀ ਬੇਨਤੀ ਪ੍ਰਵਾਨ ਕਰਨ। ਜਿਹੜਾ ਗੁਰੂ ਕਾ ਸਿੱਖ ਗੁਰੂ ਕੇ ਚਰਨਾਂ ਚ ਆ ਕੇ ਤਰਲਾ ਲਵੇਗਾ ਉਹਦੀ ਅਰਦਾਸ ਬੇਨਤੀ ਮੇਰਾ ਸਤਿਗੁਰੂ ਜ਼ਰੂਰ ਸੁਣਦਾ ਹੈ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਮੰਝ ਤਾਲ ਚ ਡੁੱਬ ਰਿਹਾ ਹੋਵੇ ਨਾ, ਗੋਤੇ ਖਾ ਰਿਹਾ ਹੋਵੇ ਤੇ ਖਾਲਸਾ ਜੀ ਬੂ ਪਾ ਰਿਹਾ ਕਰੇ ਵੀ ਮੈਨੂੰ ਕੱਢ ਲਓ ਮੈਨੂੰ ਕੱਢ ਲਓ, ਕੋਈ ਨਾ ਕੋਈ ਸਿਆਣਾ ਬੰਦਾ ਡੁੱਬਦੇ ਨੂੰ ਬਚਾ ਲੈਂਦਾ ਹੈ। ਤੇ ਜੇ ਕੋਈ ਮਰਜ਼ੀ ਨਾਲ ਹੀ ਗੋਤੇ ਖਾ ਰਿਹਾ ਹੋਵੇ ਤੇ ਫਿਰ ਤਾਂ ਉਹਦੀ ਮਰਜ਼ੀ ਹੈ ਨਾ। ਅਸੀਂ ਹੁਣ ਬਦੋ ਬਦੀ ਡੁੱਬਦੇ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਇੱਥੇ ਆਉਂਦੇ ਰਹੇ, ਉਹ ਜ਼ਰੂਰ ਇਹ ਕਹਿੰਦੇ ਰਹੇ ਵੀ ਗੁਰੂ ਕਿਆ ਸਿੱਖਾ ਬੜੇ ਕੁਝ ਭੂਤਾਂ ਪ੍ਰੇਤਾਂ ਨੂੰ ਵਸ ਕੀਤਾ ਹੁੰਦਾ, ਕਾਲੇ ਇਲਮ ਵਾਲੇ, ਜਾਦੂਆਂ ਵਾਲੇ, ਟੂਣਿਆਂ ਵਾਲੇ ਬੜਾ ਬੜਾ ਕੁਝ ਕਰਕੇ ਵਿਖਾ ਦਿੰਦੇ ਨੇ। ਜੇ ਕਿਸੇ ਕੰਧ ਦੇ ਉੱਪਰ ਉਹ ਕੱਪੜਾ ਪਾ ਕੇ ਵੀ ਭਜਾ ਕੇ ਵਿਖਾ ਦੇਣ ਨਾ, ਤੇ ਗੁਰੂ ਕੇ ਸਿੱਖ ਦਾ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਸਿਦਕ ਨਾ ਟੁੱਟੇ। ਇੰਨਾ ਸਿਦਕਵਾਨ ਹੋਵੇ, ਇੰਨਾ ਸਿਦਕਵਾਨ ਵੀ ਕੰਧ ਤੇ ਕੱਪੜਾ ਪਾ ਕੇ ਵੀ ਘੋੜੇ ਵਾਂਗ ਭਜਾ ਕੇ ਵਿਖਾ ਦੇਵੇ ਤਾਂ ਵੀ ਗੁਰੂ ਕੇ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਤੋਂ ਸਿਦਕ ਨਾ ਡੋਲੇ। ਇੰਨਾ ਦ੍ਰਿੜ ਵਿਸ਼ਵਾਸ ਆਪਣੇ ਇਸ਼ਟ ਦੇਵ ਦੇ ਉੱਪਰ ਹੋਵੇ। ਪਰ ਅਸੀਂ ਬੜੇ ਕੱਚੇ ਪਿੱਲੇ ਜੀ, ਅੱਜ ਸਾਡੇ ਜੀਵਨ ਬਣ ਗਏ ਨੇ, ਪਤਾ ਨਹੀਂ ਕਿੰਨੇ ਕੁ ਅਸੀਂ ਬਾਬੇ ਬਣਾਏ ਹੋਏ ਨੇ, ਕਿੰਨੇ ਕੁ ਥਾਵਾਂ ਤੇ ਅਸੀਂ ਕੰਨਾਂ ਚ ਮੰਤਰ, ਕਿੰਨੇ ਕੁ ਥਾਵਾਂ ਤੇ ਫੂਕਾਂ ਮਰਵਾਉਣੇ, ਹਥੌਲੇ ਪਵਾਉਣੇ ਹੈ, ਕਿਤੇ ਟਿਕਦੇ ਹੀ ਨਹੀਂ। ਸੱਚੇ ਪਾਤਸ਼ਾਹ ਕਿਤੇ ਸਾਨੂੰ ਸਮਤ ਬਖਸ਼ ਦੇਵੇ, ਅਸੀਂ ਗੁਰੂ ਕੇ ਚਰਨਾਂ ਨਾਲ ਜੁੜ ਜਾਈਏ। ਜਿਹੜਾ ਬਚਨ ਮੇਰੇ ਗੁਰਦੇਵ ਨੇ ਆਗਿਆ ਕੀਤੀ ਹੈ ਨਾ ਵੀ ਲਾਗਣਾ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ, ਲੱਗਣਾ ਉਹ ਹੀ ਨੀਕਾ ਸੁੰਦਰ ਹੈ ਗੁਰੂ ਕੇ ਚਰਨਾਂ ਨਾਲ ਸਿੱਖ ਦਾ ਮਨ ਲੱਗਾ ਰਵੇ। ਹੁਣ ਪ੍ਰਾਚੀਨ ਜਿੰਨੇ ਸਿੱਖਾਂ ਦੇ ਇਤਿਹਾਸ ਪੜ੍ਹਦੇ ਹੈ, ਜੇ ਖਾਲਸਾ ਜੀ ਗੁਰੂ ਕੇ ਚਰਨਾਂ ਨਾਲ ਲੱਗੇ ਹੁੰਦੇ ਚਮਕੌਰ ਦੀ ਗੜੀ ਚ 10 ਲੱਖ ਮਲਖਈਏ ਨੂੰ ਭਾਜਣਾ ਕਿਵੇਂ ਪਾ ਦਿੰਦੇ। ਜੇ ਉਹਨਾਂ ਦੇ ਸਾਡੇ ਵਰਗੇ ਦਿਲ ਹੁੰਦੇ ਤੇ ਜਿੰਨੀ ਕੁ ਸਿੱਖੀ ਹੁਣ ਅਸੀਂ ਕਮਾਉਣੇ, ਆਪਾਂ ਨੂੰ ਪਤਾ ਹੀ ਹੈ ਨਾ। ਜਦੋਂ ਅਸੀਂ ਘਰਾਂ ਚ ਨੌਜਵਾਨ ਬੱਚੇ ਵੇਖਦੇ ਹਾਂ ਗੁਸਤਾਖੀ ਮੁਆਫ ਕਰਿਓ, ਵੈਸੇ ਤਾਂ ਹੁਣ ਸਾਰੇ ਪੰਜਾਬ ਚ ਘੋੜਾ ਫਿਰ ਗਿਆ ਹੈ, ਪਰ ਜਿਹੜੇ ਘੋੜੇ ਦੀ ਸਪੀਡ ਹੈ ਨਾ ਤੁਹਾਡੀ ਦੁਆਬੇ ਚ ਬਹੁਤ ਤੇਜ਼ ਹੈ, ਤੁਹਾਡੇ ਬਹੁਤਾ ਫਿਰੀ ਜਾਂਦਾ, ਉਹਦੀ ਸਪੀਡ ਬਹੁਤ ਹੀ ਤੇਜ਼ ਹੋ ਗਈ ਹੈ। ਗੁਰੂ ਕਿਰਪਾ ਕਰੇ, ਨਹੀਂ ਤੇ ਕਿਸੇ ਵਿਆਹ ਸ਼ਾਦੀ ਕਿਸੇ ਥਾਂ ਤੇ ਵੇਖਿਓ, ਇੱਥੇ ਤਾਂ ਤੁਸੀਂ ਦਾਨੇ ਪ੍ਰਧਾਨੇ ਹੀ ਆਉਂਦੇ ਹੋ, ਨੌਜਵਾਨ ਗੱਭਰੂ ਸੰਗਤ ਵਿੱਚ ਆਉਣ ਤੋਂ ਵੀ ਗੁਰੇਜ਼ ਕਰਦਾ। ਜੇ ਪਹਿਲੀ ਗੱਲ ਤਾਂ ਬਹੁਤੇ ਬਾਹਰ ਚਲੇ ਗਏ ਨੇ, ਤੁਸੀਂ ਰੋਜ਼ ਅਰਦਾਸਾਂ ਕਰਾਉਂਦੇ ਹੋ ਬਾਹਰ ਜਾਣ ਦੀਆਂ, ਦੀਵਾਨਾਂ ਦਾ ਪਤਾ ਨਹੀਂ ਕੀ ਬਣਨਾ, ਆਉਣ ਵਾਲੇ ਸਮੇਂ 'ਚ ਵੀ ਦੀਵਾਨ ਕਿਵੇਂ ਲਾਇਆ ਕਰਨੇ ਨੇ। ਹਰੇਕ ਨੂੰ ਬਾਹਰ ਜਾਣ ਦਾ ਸ਼ੌਂਕ ਹੈ, ਗੁਰੂ ਪੂਰਾ ਕਰੇ, ਮੈਂ ਰੁਕਾਵਟ ਨਹੀਂ ਬਣਨਾ ਚਾਹੁੰਦਾ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਬੜਾ ਸ਼ੌਂਕ ਹੈ, ਪਰ ਸਿੱਖੀ ਕੌਣ ਕਮਾਵੇਗਾ, ਗੁਰੂ ਕਾ ਸਿੱਖ ਕੌਣ ਬਣੇਗਾ। ਜਿਹੜੇ ਹਿਸਾਬ ਨਾਲ ਸਾਡੇ ਘਰਾਂ 'ਚ ਘੋੜੇ ਭਜਾਈ ਫਿਰਦੇ ਹੈ, ਮਨਮੁਖਤਾਈ ਦੇ ਤੇ ਰੋਮਾਂ ਦੀ ਬੇਅਦਬੀ, ਕੇਸਾਂ ਦੀ ਬੇਅਦਬੀ ਰੋਜ਼ ਹੋ ਰਹੀ ਹੈ। ਜੇ ਮੈਂ ਇਉਂ ਕਹਿ ਲਵਾਂ ਨਾ ਵੀ ਨੌਜਵਾਨ ਗੱਭਰੂ ਤੁਹਾਡੇ ਇਲਾਕੇ 'ਚ 5% ਹੀ ਕੋਈ ਦਿਸਦਾ ਹੈ, ਜਿਹਦੇ ਸਿਰ 'ਤੇ ਜੂੜਾ ਹੋਵੇ ਤੇ ਕੋਈ ਆਤਕਥਨੀ ਨਹੀਂ ਹੋਵੇਗੀ। ਇਹ ਸਾਡੇ ਹਾਲਾਤ ਬਣ ਗਏ ਨੇ, ਨਾ ਕਿਸੇ ਮਾਂ ਨੂੰ ਬਹੁਤੀ ਚਿੰਤਾ ਹੈ, ਨਾ ਕਿਸੇ ਬਾਪ ਨੂੰ ਚਿੰਤਾ ਹੈ। ਜੇ ਚਿੰਤਾ ਹੈ ਤਾਂ ਇੱਕੋ ਹੀ ਚਿੰਤਾ ਹੈ ਵੀ ਇਹ ਅਮੈਰੀਕਾ ਚਲਾ ਜਾਵੇ, ਕਨੇਡਾ ਚਲਾ ਜਾਵੇ, ਜੇ ਨਾ ਹੋਵੇ ਤਾਂ ਪਰ ਯੂਰਪ ਹੀ ਚਲਾ ਜਾਵੇ, ਚਲਾ ਜ਼ਰੂਰ ਜਾਵੇ ਕਿਸੇ ਬੰਨੇ। ਇਹ ਚਿੰਤਾ ਮਾਤਾ ਪਿਤਾ ਨੂੰ ਵੱਡ ਵੱਡ ਜ਼ਰੂਰ ਖਾਂਦੀ ਹੈ। ਸਿੱਖੀ ਤੋਂ ਮੂੰਹ ਫੇਰ ਲਿਆ, ਨਹੀਂ ਮਾਂ ਨੇ ਅੰਮ੍ਰਿਤ ਲਈ ਉੱਠ ਕੇ ਸਿੱਖਿਆ ਦਿੱਤੀ ਉੱਠਣ ਦੀ, ਅਤੇ ਨਾ ਪਿਓ ਨੇ ਸਮਝਾਇਆ। ਖਾਲਸਾ ਜੀ ਦਿਨ ਬ ਦਿਨ ਨਿਘਾਰ ਹੀ ਆਉਂਦਾ ਗਿਆ। ਜੇ ਕੋਈ ਸੱਚਾ ਬਚਨ ਆਖੇ ਤਾਂ ਸਾਨੂੰ ਕੌੜਾ ਲੱਗਣ ਲੱਗ ਪੈਂਦਾ, ਅੱਜ ਕੱਲ੍ਹ ਹਾਲਾਤ ਇਹੋ ਜਿਹੇ ਨੇ। ਇਸ ਕਰਕੇ ਕੀ ਪ੍ਰਚਾਰ ਕਰੀਏ ਅਤੇ ਕਿਵੇਂ ਚੱਲੇ ਕੰਮ, ਕੌਮ ਦੇ ਬਹੁਤੇ ਦੁੱਖਦਾਇਕ ਦਿਨ ਸਾਡੇ ਉੱਪਰ ਆ ਰਹੇ ਨੇ। ਗੁਰੂ ਕਿਰਪਾ ਕਰੇ, ਅਸੀਂ ਗੁਰੂ ਕੇ ਚਰਨਾਂ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਚਰਨਾਂ ਨਾਲ ਜੁੜ ਸਕੀਏ। ਇਹ ਗੁਰੂ ਕਿਤੇ ਕੌਮ ਨੂੰ ਸਮਤ ਬਖਸ਼ ਦੇਵੇ। ਜੇ ਖਾਲਸਾ ਜੀ ਸਾਡੇ ਵਰਗੇ ਢਿੱਲੇ ਮੱਠੇ ਜੀਵਨ ਹੁੰਦੇ ਤਾਂ ਤੁਹਾਡੀ ਕੌਮ ਦਾ ਪਹਿਲਾ ਸ਼ਹੀਦ ਬਾਬਾ ਮਤੀ ਦਾਸ ਹੈ। ਆਖਿਆ ਸੀ ਨਾ ਔਰੰਗਜ਼ੇਬ ਬਾਦਸ਼ਾਹ ਨੇ, ਓਏ ਮਤੀ ਦਾਸ, ਤੇਰੀ ਭੋਲੀ ਪਾਲੀ ਸੂਰਤ ਤੇ ਚੜ੍ਹਦੀ ਜਵਾਨੀ ਵੇਖ ਕੇ ਮੈਨੂੰ ਤਰਸ ਆਉਂਦਾ ਵੀ ਤੂੰ ਕਿਸ ਰਾਹ ਤੁਰ ਪਿਆ ਹੈ। ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਕਮਾ ਕੇ? ਮੁਸਲਮਾਨ ਬਣ ਜਾ, ਕਲਮੇ ਪੜ, ਰੋਜੇ ਰੱਖ, ਮੈਂ ਤੈਨੂੰ ਕਿਸੇ ਚੰਗੇ ਘਰਾਣੇ ਦੀ ਲੜਕੀ, ਕਿਸੇ ਮੁਸਲਮਾਨ ਕਾਜੀ ਦੀ ਸੁੰਦਰ ਸਰੂਪ ਵਾਲੀ ਮੁਲਾਣੇ ਦੀ ਲੜਕੀ ਨਾਲ ਤੇਰਾ ਨਿਕਾਹ ਪੜ ਦਿਆਂਗਾ, ਸਾਰੀ ਜ਼ਿੰਦਗੀ ਸੁੱਖ ਦੀ ਹੰਡਾਵੇਂਗਾ, ਤੇਰਾ ਮੇਰਾ ਵਾਅਦਾ ਰਿਹਾ, ਮੈਂ ਤੈਨੂੰ ਕਿਸੇ ਇਲਾਕੇ ਦਾ ਸੂਬਾ ਥਾਪ ਦੇਵਾਂਗਾ, ਕਿਸੇ ਇਲਾਕੇ ਦਾ ਤੈਨੂੰ ਸੂਬੇਦਾਰ ਥਾਪ ਦੇਵਾਂਗਾ, ਤੂੰ ਗਵਰਨਰ ਬਣ ਕੇ ਗਵਰਨਰੀ ਕਰੀ, ਸਾਰੀ ਉਮਰ ਸੁੱਖ ਭੋਗੀ, ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ? ਗੁਰੂ ਕੇ ਚਰਨਾਂ ਨੂੰ ਲੱਗ ਕੇ ਕੀ ਪ੍ਰਾਪਤ ਕਰੇਗਾ? ਧੰਨ ਬਲਿਹਾਰ ਜਾਈ ਉਹਨਾਂ ਸਾਡੇ ਵੱਡਿਆਂ ਵਡੇਰਿਆਂ ਦੀਆਂ ਕੁਰਬਾਨੀਆਂ ਤੋਂ। ਆਖਿਆ ਔਰੰਗਜ਼ੇਬ ਬਾਦਸ਼ਾਹ, ਮੈਂ ਤੇਰੀਆਂ ਧੀਆਂ ਦੇ ਡੋਲੇ, ਤੇਰੀਆਂ ਨਵਾਬੀਆਂ, ਤੇਰੇ ਅਹੁਦੇ ਮੁਰਾਤਬੇ, ਤੇਰੇ ਦਿੱਤੇ ਹੋਏ ਲਾਲਚ, ਚਾਰ ਦਿਨ ਦੀ ਜ਼ਿੰਦਗੀ ਦਾ ਲਾਲਚ, ਮੈਂ ਆਪਣੀ ਪੈਰ ਦੀ ਜੁੱਤੀ ਦੀ ਨੋਕ ਨਾ ਠੁਕਰਾਉਣਾ, ਜੁੱਤੀ ਦੀ ਨੋਕ ਨਾ ਮੈਂ ਗੁਰੂ ਕਾ ਸਿੱਖ ਤੇ ਧਰਮ ਛੱਡ ਦੇਵਾਂ, ਔਰ ਮੈਂ ਮੁਸਲਮਾਨ ਬਣ ਜਾਵਾਂ, ਕਦੇ ਵਾਸਤੇ ਵੀ ਹੋ ਸਕਦਾ ਪਾਪੀਆ, ਜੋ ਕਰਨਾ ਚਾਹੁੰਦਾ ਕਰ, ਲੇਕਿਨ ਗੁਰੂ ਕੀ ਸਿੱਖੀ ਨਹੀਂ ਛੱਡੀ ਜਾ ਸਕਦੇ। ਔਰ ਗੁਰੂ ਕੇ ਸਿੱਖ ਨੂੰ ਹੁਕਮ ਹੋਇਆ ਵੀ ਆਰੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ ਜਾਵੇ। ਪੁੱਛਿਆ ਕਿੱਦਣ ਚੀਰਨਾ? ਕਹਿੰਦੇ ਪਰਸੋਂ ਨੂੰ। ਕਹਿੰਦੇ ਅੱਜ ਕਿਉਂ ਨਹੀਂ, ਕੱਲ੍ਹ ਕਿਉਂ ਨਹੀਂ? ਕਹਿੰਦੇ ਸਾਰੇ ਦਿੱਲੀ ਸ਼ਹਿਰ ਢਿੰਡੋਰਾ ਪਿਟਵਾਵਾਂਗੇ, ਤਮਾਮ ਲੋਕਾਂ ਦਾ ਇਕੱਠ ਬੁਲਾਇਆ ਜਾਵੇਗਾ, ਔਰ ਲੋਕਾਂ ਨੂੰ ਵਿਖਾਉਣ ਵਾਸਤੇ, ਦਹਿਸ਼ਤ ਫੈਲਾਉਣ ਵਾਸਤੇ ਵੀ ਜੇ ਆ ਸਿੱਖ ਮਤੀ ਦਾ ਆਸ ਵਾਂਗ ਜਿਹਨੇ ਕੋਈ ਤਰੜ ਫਿੜ ਕੀਤੀ, ਨਾ ਮੁਸਲਮਾਨੀ ਧਰਮ ਨੂੰ ਅਪਣਾਇਆ, ਉਹਦਾ ਹਸ਼ਰ ਇਹੋ ਜਿਹਾ ਹੋਵੇਗਾ। ਤਮਾਮ ਲੋਕਾਂ ਨੂੰ ਵਿਖਾਉਣ ਵਾਸਤੇ ਮਤੀ ਦਾਸ ਤੈਨੂੰ ਪਰਸੋਂ ਚੀਰਿਆ ਜਾਣਾ ਹੈ। ਅਗਲੇ ਦਿਨ ਫਿਰ ਪੇਸ਼ੀ, ਤੀਜੇ ਦਿਨ ਫਿਰ ਲੈ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਿੱਖ ਤਿਆਰ ਪ੍ਰਤਿਆਰ ਖਲੋਤਾ, ਗੁਰੂ ਕਾ ਸਿੱਖ ਨਹੀਂ ਮਨ ਡੋਲਿਆ। ਜ਼ਾਲਮ ਲੋਕਾਂ ਨੇ ਆਖਿਆ, ਓਏ ਮਤੀ ਦਾਸਾ, ਅਜੇ ਵੀ ਵੇਲਾ ਏ, ਆ ਤੇਰੀ ਭੋਲੀ ਪਾਲੀ ਸੂਰਤ ਚੜ੍ਹਦੀ ਜਵਾਨੀ ਵੇਖ ਕੇ ਤਰਸ ਆਉਂਦਾ ਹੈ ਵੀ ਕਿੱਧਰ ਨੂੰ ਤੁਰ ਪਏ ਹੋ। ਆਹ ਜਿਹੜਾ ਆਰਾ ਹੈ ਨਾ, ਲੱਕੜਾਂ ਚੀਰਨ ਵਾਲਾ ਆਰਾ, ਇਹ ਵੱਡੀਆਂ ਵੱਡੀਆਂ ਲੱਕੜਾਂ ਦੀਆਂ ਗੇਲੀਆਂ ਚੀਰ ਕੇ ਫਨਾਹ ਕਰ ਦਿੰਦਾ ਹੈ, ਤੇ ਤੇਰਾ ਤਾਂ ਕੋਮਲ ਹੱਡੀਆਂ ਦਾ ਸਰੀਰ ਹੈ, ਭਲਾ ਕਿਵੇਂ ਛੱਡੇਗਾ, ਵੇਖ ਲਾ ਮਰਜ਼ੀ ਕੀ। ਔਰ ਇੱਕ ਬੰਨੇ ਮੌਤ ਹੈ, ਇੱਕ ਬੰਨੇ ਗਵਰਨਰੀਆਂ ਅਤੇ ਧੀਆਂ ਦੇ ਡੋਲੇ ਅਤੇ ਅਹੁਦੇ ਅਤੇ ਮੁਰਾਤਬੇ, ਪਰ ਗੁਰੂ ਕੇ ਸਿੱਖ ਨੇ ਮੌਤ ਨੂੰ ਆਰੇ ਨੂੰ ਗਲਵੱਕੜੀ ਪਾਈ ਹੈ, ਲੇਕਿਨ ਅਹੁਦੇ ਮੁਰਾਤਬੇ ਅਤੇ ਚਾਰ ਦਿਨ ਦੀ ਜ਼ਿੰਦਗੀ ਦਾ ਲਾਲਚ ਨਹੀਂ ਕੀਤਾ। ਆਖਿਆ ਜੋ ਮਰਜ਼ੀ ਕਰ ਦਿਓ, ਮੈਂ ਗੁਰੂ ਕਾ ਸਿੱਖ ਹਾਂ। ਜ਼ਾਲਮ ਸਿਰ 'ਤੇ ਆਰਾ ਰੱਖਣ ਲੱਗੇ ਨੇ। ਧੰਨ ਗੁਰੂ ਕਾ ਸਿੱਖ ਸੰਮਤ 1732 ਨੂੰ 1675 ਈਸਵੀ ਚਾਂਦਨੀ ਚੌਂਕ ਦਾ ਬਾਜ਼ਾਰ ਜਿੱਥੇ ਅੱਜ ਫੁਹਾਰਾ ਲੱਗਾ ਹੋਇਆ, ਬਾਬਾ ਮਤੀ ਦਾਸ ਆਰੇ ਨਾਲ ਚੀਰਿਆ ਜਾਣ ਲੱਗਾ ਅਤੇ ਉਹ ਕੌਮ ਨੂੰ ਨਾਹਰਾ ਦਿੰਦਾ, ਕੌਮ ਨੂੰ ਨਾਹਰਾ। ਮੈਂ ਬੇਨਤੀ ਕਰਾਂ, ਮੈਂ ਅੱਗੇ ਬੋਲਾਂਗਾ, ਬਾਬੇ ਮਤੀ ਦਾਸ ਨੂੰ ਅਸੀਂ ਯਾਦ ਕਰ ਲਈਏ, ਕੀ ਨਾਹਰਾ ਦਿੱਤਾ ਸਾਡੇ ਵਡੇਰਿਆਂ ਨੇ, ਜਿੰਨੀਆਂ ਭੈਣਾਂ ਉਹਨਾਂ ਮਾਤਾਵਾਂ ਭੈਣਾਂ ਜਿੰਨੇ ਵੀਰ ਬਜ਼ੁਰਗ ਬੈਠੇ ਹੋ, ਮਗਰ ਭਾਈ ਗੂੰਜਾਂ ਪਾਏ ਉਹਨਾਂ ਮਹਾਨ ਸ਼ਹੀਦਾਂ ਦੇ ਕਾਰਨਾਮਿਆਂ ਨੂੰ, ਔਰ ਉਹਨਾਂ ਦੇ ਪਾਏ ਹੋਏ ਪਦ ਚਿੰਨ੍ਹਾਂ 'ਤੇ ਚੱਲਦਿਆਂ ਹੋਏ ਹੈ, ਇਹ ਉਹਨਾਂ ਦੇ ਸੱਚੀ ਅਤੇ ਸੁੱਚੇ ਸ਼ਰਧਾ ਦੇ ਫੁੱਲ ਹਨ। ਮਗਰ ਸਾਰੇ ਗੂੰਜਾਂ ਪਾਇਓ, ਕੀ ਕਹਿ ਰਿਹਾ ਬਾਬਾ ਮਤੀ ਦਾਸ? ਆਰੇ ਨਾਲ ਚੀਰਿਆ ਜਾਣ ਲੱਗਾ, ਜ਼ਾਲਮ ਲੋਕ ਆਰੇ ਨਾਲ ਚੀਰ ਦੇਣ ਲੱਗੇ ਨੇ, ਅਤੇ ਉਹ ਨਾਰਾ ਕੌਮ ਨੂੰ ਦੇ ਰਿਹਾ, ਮੇਰੀ ਆਉਣ ਵਾਲੀ ਨਸਲੇ, ਕੌਮ ਦੀ ਪੀੜ੍ਹੀਏ, ਇਸ ਬਚਨਾਂ ਨੂੰ ਕਦੇ ਯਾਦ ਰੱਖਣਾ। ਕੀ ਕਹਿ ਰਿਹਾ ਬਾਬਾ ਮਤੀ ਦਾਸ? ਪਾਇਓ ਗੂੰਜਾਂ ਸਾਰੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ, ਮੇਰਾ ਸਿੱਖੀ
गुरु के सिखां ने लालच नहीं किया खालसा जी ना चार दिन की जिंदगी का ना हाकमां दीआं धीआं दे डोलियां दा ना गवर्नरियां दा ते ना किसी होर अहुदे मुरातबे दा आख्या गुरु की सिखी नहीं कदे छड्डी जा सकदे कदे बाबा तारू सिंह साहब का जीवन कदे बाबा मनी सिंह साहब का जीवन कदे गुरु के सिख भाई दयाला भाई सतीदास कदे बाबा दीप सिंह वर्गिया बहादुर योधिया का जीवन पढ़ के वेखिए एडिया वड्डिया साडे वडेरियां दीआं सिखी सिदक दीआं कुरबानियां और मैं कई बार बेनती करता हूं बाबा बंदा सिंह बहादुर का आ शहीदी दिवस मनाया 300 साल कौम ने मनाया सरहंद फतेह दिवस के जोड़ मेले मनाए गए और 740 सिंह गिरफ्तार किए 740 एक व्यक्ति ने भी नहीं आख्या मैं मुआफ कर दियो मैं दाढ़ी मुन लैना मैं सिर का जूड़ा मुन लैना मैं बाबे बंदा सिंह बहादुर तो की लैना है गुरु की सिखी तो मैं की लैना है मैनू मुआफ कर दियो 740 एक व्यक्ति ने नहीं आख्या एक व्यक्ति ने भी और कौम दियो बचियो माओ भैणों कौम दे सामने असीं रोज अरदास आपां करदे आं अपने गुरदेव दे चरणां च पट्टी लाहौर दी जेल दे अंदर जिन्हां मावां भैणां बचियां ने 125 मन दे पीसने पीसे खन्नी खन्नी रोटी ते गुजारा कीता बच्चों के टुकड़ा टुकड़ा करवा के झोलियां च हार परो के पवा लै लेकिन पति वरता धर्म नहीं हारिया ते ना सिदकवान भैणा की पवित्र कमाई का ध्यान धरके बोलो जी
वाहेगुरु
सामने जालमां ने पुत्र को के नेजियां दे टंग टंग के आंदरा कढ़ कढ़ के गर्म तड़फदे हुए बच्चे दी आंदरा कढ़िया मां दे गल च पा दित्तियां बच्चे का सिर वढ़िया मां की झोली च रख दिता है और बच्चे दे गर्म गर्म खून दे छटे मां दे मूंह ते मारे गए जालम पापी नाले मार रहे ने नाले कह रहे ने सिखी दी गल करन वालिए आ सिखी दा मजा भी चक के वेख बच्चे सामने कोए जा रहे ने शहीद किते जा रहे ने जालमां ने पुठे कर कर खल्ला ला ला के मावां दे गल च टोटे टोटे करके पा दिते गलां च आंदरां दे हार पवा लए ने नेजियां ते टंगवा लए ने अद्धी अद्धी रोटी ते गुजारा कीता ते 125 मन पक्के छोले पीण वास्ते रोज एक दिन नेतनेम ना सवेर दा खुंजण दिता ते ना रह रह दे पाठ दा वेला खुंजण दिता उन्हां भैणां ने बच्चे भी नेजियां ते टंग दिते जालमां ने शहादत बच्चियां दी हो गई ते फिर भी अरदास कलगियां वालिया सतगुरा दाता तेरा कुटान कोट धनवाद है साडे बच्चे साडी अखां दे सामने शहीद हो गए ने असी हुण बच्चियां वालों सुरखरू हो गई है जे पहलों साडी मौत हो जाती जालम सानू पहलों शहीद कर देंदे साडे बच्चे ना जालमां दे हथीं आ जाने सी ये बच्चियां दे सिर मुन देंदे बच्चियां दी सुन्नत कर देंदे मुसलमान बना देंदे साडे बच्चे मुसलमान बन जाते दाता असी की मूंह लैके तेरे दरबार च आउंदे गुरु गोबिंद सिंह साहब कलगियां वालिया की चेहरा लैके आउंदियां तेरे चरणां च हुण सानू इस गल की खुशी है पुत्र लेखे लग गए ने हुण जो साडे ते बीती गई सानू तन ते हंडाउण दा बल बख्शी दाता तेरी बख्शी हुई सिखी सिदक साडे केसां सुआसां दे नाल निभ जावे उन्हां भैणां तों बलिहार जाइए एक भैण नहीं डोली एक भैण भी अज भैणों असी किथे जे खलो गए हैं जे मैं ये कह दें मम्मी परिवार वाला धीआं पुत्रां वाला है जे मैं ये कह दिया कई बार गुस्ताखी मुआफ करो कौड़े लफ्ज लगते ने कोई पोटियां ते गिने जान योग भैण बची बची है जेड़ी ब्यूटी पार्लर तो बची होवे ये कौम की अधोगति की हालत है ते मां जिसने बच्चे नू जन्म देना है ते ओ मां ही सिखी तो पतत है मोटी है नहीं ते गां तुसी छां दी आस रखो जिस मां ने तुहां जन्म देना बच्चे नू जेरा सीने का दुध चुंग चुंके ने सूरमे बनना बहादुर बनना है वह मां तो ब्यूटी पार्लर तो उरा नहीं खिलौंदी नी कच्ची है कौम दे महल किवें उसरन गए कौमी महल उसारन वाले दाते ने पहलों अपने पुत्रां दा खून पाया पुत्रां दा खून है जेड़े दिहाड़े मना रहे हो ना कल ते परसों का फिर आप दिन मनाउणा है अपने पुत्रां दे खालसा जी इट्टां दे थां ते हड्डियां पाईआं गारे दी थां ते खून ते मिज पाया ਕੌਮੀ ਮਹਿਲ ਉਸਾਰੇ, ਅੱਜ ਮੇਰੀ ਕੌਮ ਦੀ ਧੀਏ ਬਚ ਗਏ, ਤੂੰ ਕਿੱਧਰ ਨੂੰ ਤੁਰ ਪਈਆਂ? ਮੂੰਹ ਸੋਹਣਾ ਬਣਾਉਣ ਵਾਸਤੇ ਬਿਊਟੀ ਪਾਰਲਰ ਤੋਰ, ਤੂੰ ਨਹੀਂ ਕਰੇ ਖਿਆਲ ਕੀਤਾ ਵੀ ਮੈਂ ਬਾਬਾ ਅਜੀਤ ਸਿੰਘ ਦੀ ਭੈਣ ਹਾਂ, ਮੈਂ ਬਾਬਾ ਜੁਝਾਰ ਸਿੰਘ ਦੀ ਭੈਣ ਹਾਂ, ਜਿਹੜੇ ਗੁਰੂ ਨੇ ਸਾਨੂੰ ਘੁੱਟ ਕੇ ਸੀਨੇ ਨਾਲ ਲਾ ਕੇ ਆਪਣੇ ਲਗਤੇ ਜਿਗਰ ਕੌਮ ਤੋਂ ਵਾਰ ਦਿੱਤੇ, ਅੱਜ ਮੈਂ ਕਿੱਧਰ ਨੂੰ ਤੁਰ ਪਈ ਹਾਂ? ਕਦੇ ਭੈਣੇ ਤੇਰੇ ਕੋਲ ਸੋਚਣ ਦਾ ਵਕਤ ਹੈ? ਕਦੇ ਤੇਰੇ ਕੋਲ ਨਿਤਨੇਮ ਦਾ ਟਾਈਮ ਹੈ? ਇਹ ਕੌਮ ਕਿੱਧਰ ਨੂੰ ਜਾ ਰਹੀ ਹੈ ਕਰੇ ਖਿਆਲ ਕਰਕੇ ਵੇਖੀਏ ਖਾਲਸਾ ਜੀ। ਉਹਨਾਂ ਮਹਾਨ ਬਹਾਦਰ ਸੂਰਮੇ ਇੱਕ ਭੈਣ ਨੇ ਸਿਦਕ ਤੋਂ ਨਹੀਂ ਡੋਲਣਾ ਕੀਤਾ, ਇੱਕ ਭੈਣ ਨੇ ਵੀ ਅਰਦਾਸ ਕੀਤੀ, ਬਾਜਾਂ ਵਾਲਿਆ ਸਾਡੇ ਪੁੱਤਰ ਲੇਖੇ ਲੱਗ ਗਏ, ਪੁੱਤਰਾਂ ਵੱਲੋਂ ਅਸੀਂ ਹੁਣ ਬੇਫਿਕਰ ਹੋ ਗਈਆਂ, ਜੋ ਕੁਝ ਵਾਪਰੇਗਾ ਉਹ ਸਾਨੂੰ ਤਣ ਤੇ ਹੰਡਾਉਣ ਦਾ ਬਲ ਬਖਸ਼ੀ ਦਾਤਾ, ਤੇਰੀ ਬਖਸ਼ੀ ਹੋਈ ਸਿੱਖੀ ਸਾਡੇ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਨਹੀਂ ਭੈਣ, ਇੱਕ ਭੈਣ ਨਹੀਂ ਡੋਲੀ, ਐਸਾ ਬਹਾਦਰ ਗਤੀ ਦਾ ਤੁਹਾਡਾ ਪਵਿੱਤਰ ਇਤਿਹਾਸ ਹੈ, ਅੱਜ ਜਿਸ ਕੌਮ ਦੇ ਏਡੇ ਮਰੋ ਜੀਵੜੇ ਹੋਣ, ਅਕਾਲ ਨੂੰ ਈਸਾਈ ਧਰਮ ਦੇ ਲੋਕ ਦਿਨ ਮਨਾ ਰਹੇ ਨੇ, ਯਸੂ ਮਸੀਹ ਦਾ ਦਿਨ ਮਨਾਇਆ ਜਾ ਰਿਹਾ ਨਾ ਕੱਲ ਨੂੰ, ਇੱਕ ਵਿਅਕਤੀ ਦੀ ਆਪਣੀ ਆਗੂ ਦੀ ਕੁਰਬਾਨੀ, ਅੱਜ ਖਾਲਸਾ ਜੀ ਦੇਸ਼ਾਂ ਦਾ ਤਿੰਨ ਹਿੱਸਾ ਅੱਜ ਈਸਾਈ ਬਣਿਆ ਹੋਇਆ। ਸਾਡੇ ਧੰਨ ਗੁਰੂ ਨਾਨਕ ਸਾਹਿਬ ਨੇ ਪੈਦਲ ਚੱਲ ਚੱਲ ਕੇ 3.5 ਕਰੋੜ ਸਿੱਖ ਬਣਾਇਆ, 3.5 ਕਰੋੜ, ਅੱਜ ਇੱਕ ਪਿੰਡ ਚੋਂ 5 ਸਿੰਘ ਨੇ ਤਿਆਰ ਪ੍ਰਤਿਆਰ ਲੱਭਦੇ। ਅਸੀਂ ਤਾਂ ਐਸਾ ਬੈਕ ਗੇਅਰ ਲਾਇਆ ਪੁੱਠੇ ਬਣੇ ਤੁਰ ਪਏ, 3.5 ਕਰੋੜ ਸਿੱਖ ਬਣਾਇਆ ਗੁਰਦੇਵ ਨੇ। ਤੇ ਜੇ ਸ਼ਹੀਦੀਆਂ ਦੀ ਗੱਲ ਕਰੀਏ ਤੇ ਇੰਨੇ ਸ਼ਹੀਦ 365 ਦਿਨਾਂ ਵਿੱਚ ਇੱਕ ਦਿਨ ਵੀ ਖਾਲੀ ਨਹੀਂ ਜਾਂਦਾ, ਸਾਰਾ ਇਤਿਹਾਸ 300 ਸਾਲਾਂ ਦਾ ਪੜ੍ਹ ਲਈਏ ਜਿੱਦਣ ਕੌਮ ਨੇ ਕੁਰਬਾਨੀ ਨਾ ਕੀਤੀ ਹੋਵੇ, ਤੁਹਾਡੇ ਯਸੂ ਮਸੀਹ ਵਾਂਗ ਸ਼ਹਾਦਤਾਂ ਨਾ ਦਿੱਤੀਆਂ ਹੋਣ, ਕੁਰਬਾਨੀਆਂ ਨਾ ਕੀਤੀਆਂ ਹੋਣ, ਉਹ ਕੁਰਬਾਨੀ ਕਿਤੇ ਫਿੱਕੀ ਪੈ ਜਾਵੇਗੀ ਤੁਹਾਡੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਦੇ ਅੱਗੇ। ਏਡੀਆਂ ਮਹਾਨ ਕੁਰਬਾਨੀਆਂ, ਏਡੀਆਂ ਵੱਡੀਆਂ ਦੇਣਾਂ ਤੇ ਘਾਲ ਕਮਾਈਆਂ, ਅਸੀਂ ਲੋਕ ਫੈਸ਼ਨ ਪ੍ਰਸਤੀ ਦੇ ਵਹਿਣ ਵਿੱਚ ਰੁੜ ਕੇ ਅੱਜ ਬਾਜਾਂ ਵਾਲੇ ਨੂੰ ਦਿਨ ਦਿਹਾੜੀ ਤਿਲਾਂਜਲੀ ਦਿੱਤੀ ਜਾ ਰਹੀ ਹੈ, ਪਰਵਾਹ ਹੀ ਨਹੀਂ ਕੀਤੀ ਜਾ ਰਹੀ ਵੀ ਸਾਡਾ ਇਸ਼ਟ ਦੇਵ ਕੀ ਕਹਿੰਦਾ ਹੈ, ਸਾਡੇ ਵਡੇਰਿਆਂ ਨੇ ਸਾਡੇ ਵਾਸਤੇ ਕੀ ਕੀਤਾ ਹੈ, ਸਾਡੇ ਇਸੇ ਤਰ੍ਹਾਂ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਘਾਲ ਕਮਾਈਆਂ ਕੀਤੀਆਂ, ਸਾਡੇ ਵਡੇਰੇ ਸਤਿਪੁਰਸ਼ ਮਹਾਂਪੁਰਸ਼ ਰੱਬ ਦੇ ਪਿਆਰੇ ਜਿਨ੍ਹਾਂ ਦੇ ਪ੍ਰਤੀ ਵਿਦਵਾਨਾਂ ਨੇ ਲਿਖਿਆ, ਮਤੀ ਦਾਸ ਪਿਆਰਾ ਹੋਵੇ, ਸੀਸ ਉੱਤੇ ਆਰਾ ਹੋਵੇ, ਚੱਲਦਾ ਫੁਹਾਰਾ ਹੋਵੇ, ਮੱਥੇ ਲਾਲ ਰੰਗ ਦਾ ਭਾਈ ਜੀ ਦਿਆਲਾ ਹੋਵੇ, ਦੇਖਦਾ ਉਬਾਲਾ ਹੋਵੇ, ਚਾਹੇ ਖੁਸ਼ਹਾਲਾ ਹੋਵੇ, ਪਾਣੀ ਧਾਰ ਗੰਗ ਦੈਣ, ਤਾਰੂ ਸਿੰਘ ਭਾਈ ਹੋਵੇ, ਖੋਪਰੀ ਲੁਹਾਈ ਹੋਵੇ, ਚਰਖੜੀ ਝੁਲਾਈ ਹੋਵੇ, ਝੂਟਾ ਹੋਰ ਮੰਗਦੈ, ਮਨੀ ਸਿੰਘ ਸੂਰਾ ਹੋਵੇ, ਬਚਨਾਂ ਦਾ ਪੂਰਾ ਹੋਵੇ, ਕਹਿੰਦਾ ਚੂਰਾ ਚੂਰਾ ਹੋਵੇ, ਮੇਰੇ ਇੱਕ ਇੱਕ ਅੰਗ ਦਾ। ਏਡੀ ਵੱਡੀ ਦੇਣ ਤੁਹਾਡੇ ਵਡੇਰਿਆਂ ਦੀ, ਇਹ ਕਿਵੇਂ ਹੋਈ? ਲਾਗਣ ਲਾਗਣ ਨੀਕਾ ਗੁਰ ਚਰਣੀ ਮਨ ਲਾਗਣ, ਗੁਰੂ ਕੇ ਚਰਨਾਂ ਨਾਲ ਲੱਗੇ, ਗੁਰੂ ਕੇ ਚਰਨਾਂ ਨਾਲ ਨਹੀਂ ਕਰੇ ਸੱਜੇ ਖੱਬੇ, ਨਹੀਂ ਕਿਸੇ ਕਬਰ ਮੜੀ ਮੱਠ, ਨਹੀਂ ਕਿਸੇ ਜਾ ਕੇ ਦੀਵਾ ਜਗਾਇਆ, ਇੱਕੋ ਇੱਕ ਓਟ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਜੀ ਪ੍ਰੀਤਮ ਦਾ। ਅੱਜ ਸਾਡਾ ਮਨ ਕਿਤੇ ਖਲੋਂਦਾ ਹੀ ਨਹੀਂ, ਅਸੀਂ ਥਿੜਕੇ ਹੀ ਫਿਰਦੇ ਰਹਿੰਦੇ ਹਾਂ, ਗੁਰੂ ਕਿਤੇ ਕੌਮ ਨੂੰ ਸਮੱਤ ਬਖਸ਼ੇ ਤੇ ਸਾਡਾ ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਣ ਜਾਵੇ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਫਿਰ ਸਤਿਗੁਰੂ ਨੇ ਸਾਨੂੰ ਹੋਰ ਵੀ ਬਚਨ ਕਿਹਾ ਵੀ ਸਿੱਖਾ, ਕੁਝ ਵਸਤੂਆਂ ਹੁੰਦੀਆਂ ਤਿਆਗਣ ਯੋਗ ਤੇ ਉਹ ਤਿਆਗ ਦੇਣੀਆਂ ਚਾਹੀਦੀਆਂ ਨੇ, ਨਹੀਂ ਰੱਖਣੀਆਂ ਚਾਹੀਦੀਆਂ। ਸਤਿਗੁਰੂ ਗਰੀਬ ਨਿਵਾਜ ਸਾਨੂੰ ਸਿੱਖਿਆ ਦਿੰਦੇ ਨੇ, ਮਾਤਾ ਪਿਤਾ ਦਾ ਕੰਮ ਹੈ ਸਿੱਖਿਆਵਾਂ ਦੇਣੀਆਂ, ਸਿੱਖਿਆ ਦੇਣੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਪਿਤਾ ਨੇ ਸਾਨੂੰ ਸਿੱਖਿਆ ਦਿੰਦੇ ਨੇ, ਸਿੱਖਾ ਆਹ ਕੰਮ ਨਾ ਕਰੀ, ਇਹ ਕੰਮ ਸੋਭਾਦਾਇਕ ਨਹੀਂ। ਉਹ ਕਿਹੜਾ ਕੰਮ ਹੈ? ਤਿਆਗਣ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣ, ਇਹ ਤਿਆਗਣ ਯੋਗ ਹੀ, ਇਹ ਛੱਡਦੇ ਵੀ ਕਰੇ, ਗ੍ਰਹਿਣ ਨਾ ਕਰੀ, ਕਾਮ ਕ੍ਰੋਧ ਲੋਭ ਮੁਹੰਕਾਰ ਵਿਸ਼ੇ ਵਾਸ਼ਨਾ ਵਿੱਚ ਗ੍ਰਸਿਆ ਨਾ ਰਵੀ, ਗੁਰੂ ਕੇ ਸਿੱਖਾ ਇਹਦਾ ਤਿਆਗ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਣਾਈ। ਫਿਰ ਹਜ਼ੂਰ ਕਹਿੰਦੇ ਅੰਮ੍ਰਿਤ ਵੇਲੇ ਜਾਗੀ, ਅਤੇ ਜਾਗਣ ਦਾ ਵੀ ਤੈਨੂੰ ਦੱਸਦੇ ਨੇ ਵੀ ਕਈ ਜਾਗਦੇ ਤਾਂ ਜ਼ਰੂਰ ਨੇ, चार तरह की दुनिया जी जागती है, चार तरह के। एक खालसा जी चोर जागता, चोर रात नूं ना चोर जागता ते ओ, ते दूसरा खालसा जी बीमार आदमी जिहड़ा पिया हुंदा ना हॉस्पिटल हस्पताल दे अंदर वह बीमारी का ग्रसिया जागता है। तीसरा जागता विषयी पुरश विकारी पुरश है। ते चौथा जागता संत रब का प्यारा। हुण इन्हां चौं दे जागण जागण च जिमी असमान का फर्क है। चोर जागदा केवल चोरी करने वास्ते, भी घर दे सौ जाण ते मैं भांडा छन्ना बोरी च पा के सारा वलेट लिया वा, जो पाई पैसा हैगा खो लिया वा। वह जागदा भी कदों लोग सौण, हनेरी रात होवे उहनूं चंद्रमा की रात भी नहीं चंगी लगती। चोर नूं मसिया की रात होवे, हनेरी रात होवे, घर दे सौ जाण ते जो छली पूनी है टूम छला है वह सारा मैं पोटली बन लिया वा। वो तां जागदा कि इहदा जागना सफल है, कदे वास्ते भी नहीं। बीमार आदमी हस्पताल च जागदा अपने कर्मा मुताबक रोग का ग्रसिया होया जागदा है। सतगुरु कहिंदे उहदा जागना कोई मायना नहीं रखदा है। वह तो बेचारा बीमारी के कारण जागदा है, किसी नूं किसान है, उहदे कर्मा का फल है। तो बीमारी का ग्रसिया जागदा है उस तरह नहीं, दुखी होकर जागदा है। ते तीसरा विषय विकारां दा मारिया होया जागदा विकारी पुरश, उहदा जागना केवल विषयां दी प्राप्ति तक है, जागना कोई मायना नहीं रखदा, कोई सफल जागना नहीं। पर किन्ना लोकां दा जागना सफल है जिहड़े जागदे ने गुरु के सिख। मैं कल भी बेनती कीती सी, पिन्नी रह नड़िए क्या मक्कण तारे, जागह संत जना मेरे राम प्यारे। उन्हां गुरु के प्यारे ब्रह्म ज्ञानी तत् बेतियां दा जागना जागन नीका, हर कीर्तन मह जागना है। जागना उन्हां दा नीका सुंदर है, हरि दी कीर्तन भगती विच जागदे ने, गुरु के सिमरन विच जागदे हन। भाव भगती विच जागदे ने, हर वेले सिमरन विच जागदे रहिंदे ने गुरु के प्यारे। उन्हां गुरसिखां दा ब्रह्म ज्ञानी तत् बेतियां दा जागना बड़ा भारी सफला है, उन्हां दा जागना गुरु के प्यारियां दा सफला है, बाकियां कैसे दा जागना सफला नहीं। इस करके गुरु के सिखा गुरु की कीर्तन भगती विच जागिया कर। हुण तां पता नहीं की वजह बन गई, टैलीविजन लगे हुए ने, मौज मस्तियां बनिया हुई ने, सोहने घर ने, हर प्रकार की सहूलत है। 12-1 वज जांदा टैलीविजन सुख नाल लगे नूं, अद्धी रात नूं बंद करदे ने, फिर सवेरे 9-10 वजे होंगे ने, सहजे सहजे फिर अखा खुल दियां ने। मैं कई बार बेनती करता हुंदा भी सतगुरु ने तो सानू आग्या कीती सी, कर इसनान सिमर प्रभ अपना, मन तन भय आरोगा। सिख अमृत ले उठी इशनान करिए, तंदुरुस्ती का प्रतीक तंदुरुस्ती का। डाक्टर ये गल कहिंदे ने अज दे भी कि जिहड़ा बंदा जिहड़ा तड़के उठ के ठंडे पानी नाल इशनान करे ना, जो कप भर के ठंडा पानी सीट ते पा इक चरनाट जी छिड़दी है, वो डाक्टर कहिंदे भी सैकड़े रोग कटदी है, सैकड़े रोग बंदे दे। ठंडे जल का कप सिर ते मग पाया, सैकड़े बीमारी पहले नाल हौका जिहा बंदा, इक ठंडे जल नाल इक ना त्रौ जिहा निकलदा, वह कई बीमारियां कटदा, कई बीमारियां। तो गुरु गोबिंद सिंह साहब का रहत नामे का बचन है भी जिहड़ा ठंडे पानी का ना ना नहावे वह भी तनखाइया सिख है। ठंडे जल ना गुरु के सिखा इशनान करी, तेरिया सैकड़े बीमारियां कटिया जाणगियां, ते तेरा मन तन भय आरोगा, मन भी ते तन शरीर भी तेरा नवा नरोवा आरोग हो जाएगा। आरोग अमृत लुठी गुरुद्वारी आई, सतसंगत करी, नेतनेम करी, इशनान पान करी, तेरी देह आरोगता रहेगी। कोई मां बाप चाहुंदा भी मेरा पुत्र बीमार रहे? कोई नहीं चाहुंदा है। ते फिर सतगुरु ग्रंथ साहब साडे माता पिता ने यह चाहते ने भी मेरी कौम बीमार पै जाए, बिस्तरे ते पई रहे? नहीं नहीं, मेरे सतगुरु कहिंदे कर इसनान सिमर प्रभ अपना, मन तन भय आरोगा, तेरा मन भी तेरा तन भी सिखा नवा नरोआ आरोग रवे, तेरे नेड़े कोई बीमारी ना आवे। तू अमृत लुटता होवे, इशनान करता होवे, नितनेम करता होवे, कोई बीमारी तेरे नेड़े ना लगे, ये साड़ी दिली इच्छा है, तू नवा नरोआ रवे। ਹੁਣ ਅਸੀਂ ਆਪਣਾ ਖਿਆਲ ਕਰ ਲਈਏ ਵੀ ਸਤਿਗੁਰੂ ਤਾਂ ਇਹ ਚਾਹੁੰਦੇ ਨੇ, ਸਾਡੇ ਗੁਰਦੇਵ ਸਤਿਗੁਰੂ ਧਰਮੀ ਪਿਤਾ ਹੈ। ਅਸੀਂ ਹੁਣ ਕੀ ਬਣਾ ਲਿਆ ਕੰਮ, ਅਸੀਂ 9-10 ਵਜੇ ਹੁੰਦੇ ਨੇ, ਜਿਵੇਂ ਜਿਵੇਂ ਸੂਰਜ ਚੜ੍ਹਦਾ ਆਉਂਦਾ ਨਾ, ਤਿਵੇਂ ਤਿਵੇਂ ਰਜਾਈ ਘੁੱਟੀ ਜਾਂਦਾ ਹੈ, ਤਿਵੇਂ ਤਿਵੇਂ ਹੋਰ ਮੂੰਹ 'ਤੇ ਕੱਪੜਾ ਲਈ ਜਾਂਦਾ ਵੀ ਮੈਨੂੰ ਹਨੇਰਾ ਹੀ ਚੰਗਾ ਜੇ, ਸੂਰਜ ਕਾਹਨੂੰ ਚੜ੍ਹਦਾ ਜਾਂਦਾ ਹੈ। ਅਤੇ ਫਿਰ ਉੱਠੇ ਅੱਖਾਂ ਮਲੀਆਂ, ਘਰਵਾਲੀ ਨੇ ਠਾਇਆ, ਮਾਂ ਨੇ ਠਾਇਆ, ਧੀ ਨੇ ਠਾਇਆ, ਆਵਾਜ਼ ਮਾਰੀ ਵੀ ਉੱਠ ਬਹੁ, ਹੁਣ ਬੜਾ ਦਿਨ ਚੜ੍ਹ ਆਇਆ ਹੈ। ਅਤੇ ਫਿਰ ਉੱਠਦਾ ਉੱਠਦਾ ਹੀ ਨਾ ਇੱਕ ਐਸੀ ਇਹਨੇ ਬਿਮਾਰੀ ਸਿਹੜ ਲਈ, ਇਹੋ ਜਿਹੀ ਬਿਮਾਰੀ, ਬਿਮਾਰੀਆਂ ਹੀ ਬਹੁਤੀਆਂ ਗ੍ਰਾਸ ਲਿਆ ਇਹਨੂੰ, ਇਹੋ ਜਿਹੀ ਬਿਮਾਰੀ। ਹੁਣ ਕਹਿੰਦਾ ਬੈੱਡ ਟੀ ਲਿਆਓ, ਬੈੱਡ ਟੀ, ਦਾਤਨ ਬੁਰਸ਼ ਹਜੇ ਕੀਤਾ ਨਹੀਂ, ਮੂੰਹ ਹਜੇ ਧੋਤਾ ਨਹੀਂ, ਇਸ਼ਨਾਨ ਬੜੀ ਦੂਰ ਦੀ ਗੱਲ ਹੈ। ਜਪਜੀ ਸਾਹਿਬ ਦੀ ਤਾਂ ਹੁਣ ਇਹਨੂੰ ਗੱਲ ਹੀ ਭੁੱਲ ਗਈ, ਜਪਜੀ ਸਾਹਿਬ ਤਾਂ ਵੈਸੇ ਇਹਨੂੰ ਭੁੱਲਾ, ਇਹਨੂੰ ਪਤਾ ਹੀ ਨਹੀਂ ਵੀ ਹਜ਼ੂਰ ਗੁਰਦੇਵ ਨੇ ਬਚਨ ਕਹੇ ਸੀ ਵੀ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਮੂੰਹ ਅਜੇ ਧੋਤਾ ਨਹੀਂ, ਅੱਖਾਂ ਅਜੇ ਮਲਦਾ ਫਿਰਦਾ, ਰਜਾਈ 'ਚ ਮੂੰਹ ਦਿੱਤਾ ਹੋਇਆ। ਅਤੇ ਬਿਮਾਰ ਜਿਵੇਂ ਹੁੰਦਾ ਨਾ, ਹਸਪਤਾਲ ਡਾਕਟਰ ਨੇ ਮਰੀਜ਼ ਨੂੰ ਪਾਇਆ ਹੁੰਦਾ, ਉਹ ਕਹਿੰਦਾ ਵੀ ਇਹਦਾ ਸਿਰ ਨਾ ਚੁੱਕਿਆ ਜੇ, ਜੇ ਇਹਨੂੰ ਪਾਣੀ ਧਾਣੀ ਦੀ ਲੋੜ ਪਵੇ ਤਾਂ ਚਮਚੇ ਨੇ ਮੂੰਹ 'ਚ ਪਾ ਦਿਆ ਜੇ, ਸੋ ਇਹਨੂੰ ਲੰਮੇ ਪੈ ਦੇ ਮੂੰਹ 'ਚ ਪਾਣੀ ਦੇ ਦਿਆ ਜੇ, ਜੇ ਇਹਦਾ ਸਿਰ ਚੁੱਕਿਆ ਤਾਂ ਇਹਦਾ ਖਤਰਾ ਹੈ। ਅੱਜ ਸਿੱਖਾ ਤੂੰ ਆਪਣੇ ਆਪ ਹੀ ਬਿਮਾਰ ਪਈ ਜਾਂਦਾ ਵੀ ਬੈੱਡ ਟੀ ਮੇਰੇ ਸਿਰਹਾਣੇ ਰੱਖ ਦਿਓ, ਲੰਮੇ ਪਏ ਨਹੀਂ ਖੋਰੇ ਪੀਣੀ, ਇਹਨੇ ਲੰਮੇ ਪੈ ਨੂੰ ਉੱਠਣਾ ਨਹੀਂ, ਇਹਨੇ ਨਹੀਂ, ਇਹਨੂੰ ਜਪਜੀ ਸਾਹਿਬ ਦਾ ਚੇਤਾ, ਇਹਨੂੰ ਤਾਂ ਇਸ਼ਨਾਨ ਪਾਣ ਆਪਦੀ ਕਿਰਿਆ ਦਾ ਨਹੀਂ ਚੇਤਾ, ਇਹਨੂੰ ਗੁਰਬਾਣੀ ਦਾ ਚੇਤਾ ਕਿੱਥੋਂ ਆਉਣਾ ਹੈ। ਜਿਹੜਾ ਬੰਦਾ ਆਪਦੀ ਕਿਰਿਆ ਨਹੀਂ ਉੱਠ ਕੇ ਸੋਰ ਸਕਦਾ, ਉਹ ਗਾਂਹ ਬਹਾਦਰ ਗਤੀ ਕਰਕੇ ਕੀ ਕਰ ਸਕਦਾ ਹੈ ਕਿ ਉਹਨਾਂ 40 ਮੁਕਤਿਆਂ ਨੇ ਦਿਨ ਮਨਾਉਣੇ ਹੈ। ਸਾਡੇ ਭਰਾ ਸੀ ਨਾ, ਸਾਡੇ ਵੱਡੇ ਵਡੇਰੇ ਸੀ ਨਾ, ਜਿਹਨਾਂ ਦੀਆਂ ਏਡੀਆਂ ਕੁਰਬਾਨੀਆਂ, ਅਤੇ ਸਾਨੂੰ ਤਾਂ ਹੁਣ ਰਜਾਈ ਅਤੇ ਸਾਨੂੰ ਤਾਂ ਟੈਲੀਵਿਜ਼ਨ ਹੀ ਲੈ ਗਿਆ, ਉੱਠ ਕੇ ਚਾਹ ਪੀਣ ਜੋਗੇ ਨਹੀਂ, ਤੇਗ ਫੜ ਕੇ ਅਸੀਂ ਤਲਵਾਰ ਮੈਦਾਨੇ ਜੰਗ 'ਚ 1.25 ਲੱਖ ਦਾ ਮੁਕਾਬਲਾ ਸਾਡੇ 'ਚੋਂ ਕਿਹਨੇ ਕਰਨਾ, ਇਹ ਤਾਂ ਸਤਿਗੁਰੂ ਕਲਾ ਵਰਤਾਵੇ 'ਤੇ ਹੋ ਸਕਦਾ ਹੈ। ਸੋ ਚੰਗੇ ਭਲੇ ਵਸਦੇ ਰਸਦੇ ਘਰ ਨੂੰ ਬਿਮਾਰਾਂ ਦਾ ਘਰ ਹਸਪਤਾਲ ਬਣਾਇਆ ਇਹਨੇ, ਵਸਦੇ ਰਸਦੇ ਘਰ ਨੂੰ ਵੀ ਹਸਪਤਾਲ ਬਣਾ ਲਿਆ। ਤੜਕੇ ਉੱਠੋ, ਅੰਮ੍ਰਿਤ ਲਈ ਉੱਠੋ, ਗੁਰੂ ਕੀ ਬਾਣੀ ਪੜ੍ਹੋ, ਇਸ਼ਨਾਨ ਕਰੋ, ਸਤਿਗੁਰੂ ਤੰਦਰੁਸਤੀ ਦਾ ਜੀਵਨ ਪ੍ਰਦਾਨ ਕਰਨਗੇ। ਪਰ ਇਹ ਅੱਜ ਘਰਾਂ ਵਿੱਚ ਗੁਰੂ ਕੀ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਨੂੰ ਸੰਭਾਲਣਾ, ਇਹ ਸਾਡੇ ਲਈ ਔਖਾ ਹੋ ਗਿਆ ਹੈ। ਸਤਿਗੁਰੂ ਨੇ ਸਾਨੂੰ ਹਦਾਇਤ ਕੀਤੀ ਵੀ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ, ਜਾਗਣਾ ਉਹ ਹੀ ਨੀਕਾ ਸੁੰਦਰ ਹੈ। ਗੁਰੂ ਕੇ ਪਿਆਰਿਓ, ਗੁਰੂ ਕੇ ਸਿੱਖ ਨੇ, ਗੁਰੂ ਕੀ ਕੀਰਤਨ, ਭਗਤੀ ਕੀਰਤਨ ਨਾਮ ਜਸਦਾ ਹੈ। ਕੀਰਤਨ ਇਹਦਾ ਕੇਵਲ ਵਾਜੇ ਨਾਲ ਹੀ, ਤਬਲੇ ਨਾਲ ਹੀ ਕੀਰਤਨ ਨਹੀਂ, ਕੀਰਤਨ ਦਾ ਮਤਲਬ ਹੈ ਕੀਰਤੀ ਕਰਨੀ, ਜਸ ਕਰਨਾ ਵਾਹਿਗੁਰੂ ਦਾ ਹੈ। ਤੁਸੀਂ ਪਾਠ ਕਰਦੇ ਰਹੇ ਉਹ ਵੀ ਕੀਰਤਨ ਹੈ, ਤੁਸੀਂ ਨਿਤਨੇਮ ਕਰਦੇ ਜੋ ਵੀ ਕੀਰਤ ਭਗਤੀ ਹੈ। ਧੰਨ ਮੇਰੇ ਸਤਿਗੁਰੂ ਕਹਿੰਦੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਹੈ, ਕੀਰਤ ਪ੍ਰਭੂ ਦੀ ਹਰ ਵੇਲੇ ਮੇਰੀ ਰਸਨਾ, ਤੂੰ ਗਾਉਂਦੀ ਰਿਹਾ ਕਰ, ਉਸ ਮਾਲਕ ਦਾ ਕੀਰਤਨ ਕਰਦਾ ਹੀ ਰਿਹਾ ਕਰ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਕੇ ਵੇਖੀਏ, ਸਤਿਗੁਰੂ ਕਹਿੰਦੇ ਨੇ ਹੁਣ ਸਾਡੇ ਕਲਯੁਗੀ ਜੀਵਾਂ ਦਾ ਮਨ ਜਿਹੜਾ ਨਾ ਉਹ ਬੜਾ ਉਤਾਵਲਾ ਹੋਇਆ ਰਹਿੰਦਾ, ਕਿਸੇ ਦਾ ਖਾਣ 'ਚ ਮਨ ਲੱਗਾ ਰਹਿੰਦਾ, ਕਈਆਂ ਦਾ ਪੀਣ 'ਚ, ਕਈਆਂ ਦਾ ਕੱਪੜੇ ਵੰਨ ਸਵੰਨੇ ਪਾਉਣ 'ਚ, ਕਈਆਂ ਦਾ ਸੈਰ ਕਰਨ 'ਚ, ਕਈਆਂ ਦਾ ਟੈਲੀਵਿਜ਼ਨ ਵੇਖਣ 'ਚ, ਕਈਆਂ ਦਾ ਸੌਣ 'ਚ, ਕਈਆਂ ਦਾ ਸ਼ਰਾਬਾਂ ਕਬਾਬਾਂ 'ਚ, ਕਈਆਂ ਦਾ ਨਾਚ ਵੇਖਣ ਮਨ 'ਚ ਲੱਗਾ ਮਨ ਲੱਗਾ ਰਹਿੰਦਾ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹਾਂ ਅਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਤੁਹਾਡਾ ਮਨ ਵੀ ਕਿਤੇ ਲੱਗਾ ਹੀ ਹੋਵੇਗਾ ਨਾ। ਸਤਿਗੁਰੂ ਕਹਿੰਦੇ ਹਾਂ ਲੱਗਾ ਹੈ, ਸੱਚੇ ਪਾਤਸ਼ਾਹ ਸਾਡੇ ਵਾਂਗ ਹੀ ਲੱਗਾ ਹੈ, ਕਿੱਥੇ ਲੱਗਾ, ਤੁਹਾਡਾ ਮਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਰਸਨਾ ਦੁਆਰਾ ਹਜ਼ੂਰ ਫਰਮਾਉਂਦੇ ਨੇ, ਗੁਰੂ ਕੇ ਸਿੱਖੋ ਜਹਿ ਕੀਰਤਨ ਤੇਰਾ ਸਾਧੂ ਗਾਵੈ ਤਹਿ ਮੇਰਾ ਮਨ ਲੱਗੈ। ਜਿੱਥੇ ਗੁਰੂ ਕੀ ਸਾਧ ਸੰਗਤ ਕੀਰਤਨ ਭਗਤੀ ਗਾਉਂਦੀ ਹੈ, ਸਾਡਾ ਮਨ ਉੱਥੇ ਲੱਗਦਾ, ਉੱਥੇ ਹੋਰ ਨਹੀਂ ਕਿਤੇ, ਸਾਡਾ ਮਨ ਉੱਥੇ ਲੱਗਦਾ ਹੈ ਜਿੱਥੇ ਗੁਰੂ ਕੀ ਸੰਗਤ ਕੀਰਤਨ ਕਰਦੀ ਹੈ, ਗੁਰੂ ਕੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਸਾਡੇ ਮਾਤਾ ਜੀ ਨੂੰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤ ਗੰਗਾ ਨੂੰ ਵਿਆਹਣ ਵਾਸਤੇ ਮਾਓ ਪਿੰਡ ਗਏ, ਔਰ ਮਾਤ ਗੰਗਾ ਦੀਆਂ ਸਖੀਆਂ ਸਹੇਲੀਆਂ ਅਤੇ ਸਤਿਗੁਰਾਂ ਦੇ, ਸਾਡੇ ਮਾਤਾ ਜੀ ਦੀ ਭੈਣ ਜੀ ਬੀਬੀ ਹਰਹਾਣ ਸਾਰੀਆਂ ਇਕੱਠੀਆਂ ਹੋ ਗਈਆਂ। ਪਲੰਘੇ ਦੇ ਉੱਪਰ ਲਾੜੇ ਨੂੰ ਬਿਠਾ ਲਿਆ ਜਾਂਦਾ ਸੀ, ਹੁਣ ਤਾਂ ਦੁਨੀਆ ਸਿਆਣੀ ਹੋ ਗਈ, ਸਿਆਣੀ ਕੀ ਹੋ ਗਈ, ਇਹਨਾਂ ਲੋਕਾਂ ਕੋਲ ਟਾਈਮ ਹੀ ਨਹੀਂ ਹੁੰਦਾ। ਇਸ ਵੇਲੇ ਤਾਂ ਅਜੇ ਜੰਞਾਂ ਜਿਹੜੀਆਂ ਆ ਉਹ ਵਿਆਹ ਵਾਲੇ ਨੂੰ ਅਜੇ ਹਾਰ ਹੀ ਪਾਉਣ ਡੀਆਂ, ਹਾਰ ਸ਼ਿੰਗਾਰ ਹੋ ਰਹੇ ਹੁੰਦੇ ਨੇ ਲਾੜੇ ਦੇ, ਇਸ ਵੇਲੇ ਜੰਞਾਂ ਅਜੇ ਤੁਰਨ ਲੱਗਦੀਆਂ ਘਰਾਂ ਤੋਂ। ਸੋ ਇਹ ਹਾਲਾਤ ਨੇ, ਸ਼ਾਮ ਨੂੰ ਕਿਤੇ 4-5 ਵਜੇ ਵਿਆਹ ਦਾ ਟਾਈਮ ਹੁੰਦਾ, ਅਤੇ ਜਿਹੋ ਜਿਹੇ ਹੁੰਦੇ ਨੇ ਵਿਆਹ ਉਹ ਆਪਾਂ ਨੂੰ ਪਤਾ ਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਲੰਘੇ ਦੇ ਉੱਪਰ ਬਿਠਾਇਆ ਹੋਇਆ। ਮਾਤ ਗੰਗਾ ਦੀਆਂ ਸਖੀਆਂ ਸਹੇਲੀਆਂ ਭੈਣ ਹਰ ਹਾਂ ਕੋਲ ਆ ਕੇ ਬੈਠੀ। ਉਸਨੇ ਆਖਿਆ, ਗੁਰੂ ਅਰਜਨ ਦੇਵ, ਅਕਸਰ ਤੁਸੀਂ ਸਾਡੀ ਭੈਣ ਜੀ ਨੂੰ ਵਿਆਹਣ ਆਏ ਹੋ, ਲਾੜੇ ਬਣ ਕੇ ਆਏ ਹੋ, ਅਤੇ ਸਾਡੇ ਲੋਕਾਂ ਦੀ ਪ੍ਰਥਾ ਹੈ ਵੀ ਲਾੜਾ ਕੋਈ ਨਾ ਕੋਈ ਛੰਦ ਸੁਣਾਵੇ, ਛੰਦ ਹੈ ਕੁਝ ਨਾ ਕੁਝ ਉਹਨੂੰ ਸੁਣਾਉਣਾ ਪੈਂਦਾ ਸੀ, ਅਤੇ ਤੁਸੀਂ ਦੱਸੋ ਵੀ ਕੀ ਛੰਦ ਸੁਣਾਉਂਦੇ ਹੋ। ਅਸੀਂ ਹੁਣ ਵਿਆਹਾਂ ਸ਼ਾਦੀਆਂ ਜਿਹੋ ਜਿਹੇ ਛੰਦ ਪੜ੍ਹਦੇ ਸੁਣਦੇ ਸੁਣਾਉਂਦੇ ਹੈ, ਉਹ ਹੁਣ ਸਾਨੂੰ ਸਾਰੇ ਸਮਾਜ ਨੂੰ ਤਕਰੀਬਨ ਪਤਾ ਹੀ ਹੈ ਜਿਹੋ ਜਿਹੇ ਛੰਦ ਅਸੀਂ ਸੁਣਦੇ ਸੁਣਾਉਂਦੇ ਹੈ। ਮਾਤ ਗੰਗਾ ਦੀਆਂ ਸਹੇਲੀਆਂ ਅਤੇ ਬੀਬੀ ਹਰ ਹਾਂ ਨੇ ਭੈਣ ਨੇ ਪੁੱਛਿਆ ਵੀ ਤੁਸੀਂ ਆਏ ਵਿਆਹਣ ਵਾਸਤੇ, ਦੱਸੋ ਵੀ ਕੀ ਸੁਣਾਉਂਦੇ ਹੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਧਰਮੀ ਪਿਤਾ, ਜਹਾਜ਼ ਹੁੰਦਾ ਨਾ, ਜਹਾਜ਼ ਭਾਵੇਂ ਸਮੁੰਦਰੀ ਹੋਵੇ ਅਤੇ ਭਾਵੇਂ ਹਵਾ 'ਚ ਉੱਡਣ ਵਾਲਾ ਹੋਵੇ, ਉਹਦੇ ਅੰਦਰ ਇੱਕ ਕੰਪਾਸ ਨਾਮ ਦੀ ਸੂਈ ਲੱਗੀ ਹੁੰਦੀ ਹੈ। ਜਹਾਜ਼ ਭਾਵੇਂ ਲਹਿੰਦੇ ਜਾਵੇ, ਚੜ੍ਹਦੇ ਨੂੰ ਜਾਵੇ, ਦੱਖਣ ਜਾਵੇ, ਪਹਾੜ ਜਾਵੇ, ਉਹ ਸੂਈ ਦਾ ਮੂੰਹ ਸਦਾ ਧਰੂ ਤਾਰੇ ਵੱਲ ਹੀ ਰਹਿੰਦਾ, ਧਰੂ ਤਾਰੇ ਵੱਲ ਹੈ। ਅਤੇ ਉਹ ਜਹਾਜ਼ ਆਪਣੀ ਬੰਦਰਗਾਹ 'ਤੇ ਪਹੁੰਚ ਜਾਂਦਾ, ਏਅਰਪੋਰਟ 'ਤੇ ਪਹੁੰਚ ਜਾਂਦਾ, ਉਹਨੂੰ ਪਤਾ ਹੁੰਦਾ ਵੀ ਆਹ ਸੂਈ ਦੱਸ ਰਹੀ ਹੈ ਕਿੱਧਰ ਨੂੰ ਜਾ ਰਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਨ ਦੀ ਸੂਈ, ਭਾਵੇਂ ਵਿਆਹਣ ਵਾਸਤੇ ਆਏ ਅਤੇ ਭਾਵੇਂ ਤੱਤੀ ਤਵੀ 'ਤੇ ਬੈਠਣ, ਇੱਕ ਰਸ ਬ੍ਰਹਮਾਨੰਦ ਆਕਾਰ ਦੀ ਬਿਰਤੀ ਮਨ ਦੀ ਉਸ ਵਾਹਿਗੁਰੂ ਵਿੱਚ ਅਭੇਦ ਹੈ। ਔਰ ਵਿਆਹਣ ਵਾਸਤੇ ਗਏ ਅਤੇ ਛੰਦ ਸੁਣਾਉਣ ਲੱਗੇ ਨੇ, ਹੁਣੇ ਮਹੱਲਾ ਪੰਜਵਾਂ, ਹਾਸ ਕਲਮ ਅਗਮ ਮਸਤਕ ਲਿਖਾਵਤੇ, ਉਰਜ ਰਹੇ ਸਭ ਸੰਗ ਅਨੂਪ ਰੂਪਾਵਤੇ, ਉਸਤਤ ਕਹਿਣ ਨਾ ਜਾਏ ਮੁਖੋਂ ਤੋਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸੁਣਾਉਂਦੇ 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 ਧਰਮੀ ਪਿਤਾ ਗੁਰੂ ਅਰਜਨ ਦੇਵ ਬੀਬੀਆਂ ਇਕੱਠੀਆਂ ਹੋਈਆਂ ਨੇ, ਉਪਦੇਸ਼ ਦਿੰਦੇ ਹੋਏ ਕਹਿ ਰਹੇ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਬੀਬੀ ਹਰ ਹਾਂ ਮਾਤ ਗੰਗਾ ਦੀ ਭੈਣ ਹੈ। ਸਤਿਗੁਰੂ ਕਹਿਣਗੇ, ਹਰ ਹਾਂ ਜੇ ਨੇਤਰਾਂ ਨਾਲ ਗੁਰਦੇਵ ਦੇ ਦਰਸ਼ਨ, ਗੁਰਸਿੱਖਾਂ ਦੇ ਦਰਸ਼ਨ, ਗੁਰੂ ਕੀ ਸਾਧ ਸੰਗਤ ਦੇ ਦਰਸ਼ਨ ਨਹੀਂ ਕਰਨੇ ਅਤੇ ਇਹ ਨੈਣ ਕੱਢ ਦੇਣੇ ਚਾਹੀਦੇ, ਇਹਨਾਂ ਦੀ ਕੋਈ ਲੋੜ ਨਹੀਂ। ਕਿਹਨੂੰ ਵੇਖਣਾ ਜੇ ਗੁਰੂ ਨੂੰ ਨਹੀਂ ਵੇਖਣਾ ਤਾਂ ਕਿਹਨੂੰ ਵੇਖਣਾ ਹੈ, ਜੇ ਗੁਰਸਿੱਖਾਂ ਨੂੰ ਨਹੀਂ ਵੇਖਣਾ ਤਾਂ ਕਿਹਨੂੰ ਵੇਖਣਾ ਹੈ। ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜੇ ਕੰਨਾਂ ਨਾਲ ਗੁਰੂ ਕੀ ਬਾਣ ਦਾ ਸ਼ਬਦ ਨਹੀਂ ਸੁਣਨਾ, ਇਹ ਕੰਨਾਂ 'ਚ ਸਿੱਕਾ ਢਾਲ ਕੇ ਪਾ ਕੇ ਕੰਨ ਬੰਦ ਕਰ ਦੇਣੇ ਚਾਹੀਦੇ ਆ, ਇਹਨਾਂ ਦੇ ਰੱਖਣ ਦਾ ਕੀ ਫਾਇਦਾ ਹੈ। ਅਸੀਂ ਰੋਜ਼ ਨੇਤਰੇਮ ਕਰਦੇ ਹੀ ਹੋਵਾਂਗੇ, ਭਾਗਾਂ ਵਾਲੇ ਗੁਰੂ ਕੇ ਸਿੱਖ, ਅਤੇ ਆਨੰਦ ਸਾਹਿਬ ਦਾ ਪਾਠ ਕਰਦੇ ਗੁਰੂ ਅਮਰਦਾਸ ਜੀ ਨੂੰ ਪੁੱਛ ਲਈਏ, ਉਹ ਕਹਿੰਦੇ ਨੇ, ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ, ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ। ਤੁਹਾਨੂੰ ਸੱਚ ਸੁਣਨ ਵਾਸਤੇ ਕੰਨਾਂ ਨੂੰ ਸਰੀਰ ਨਾਲ ਲਾਇਆ ਹੈ, ਅਤੇ ਤੁਸੀਂ ਸੱਚ ਸੁਣਿਆ ਕਰੋ। ਜੇ ਨਹੀਂ ਸੁਣਨ ਜੋਗੇ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਇਹ ਨਿਤ ਕੰਨ ਸਦਾ ਲਈ ਬੰਦ ਕਰ ਦੇਣੇ ਚਾਹੀਦੇ ਨੇ, ਰੱਖਣ ਦਾ ਕੋਈ ਲਾਭ ਨਹੀਂ। ਅਤੇ ਫਿਰ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਜੇ ਰਸਨਾ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕਰਨਾ ਤਾਂ ਤਿਲ ਕਿੰਨਾ ਕੁ ਹੁੰਦਾ, ਰਤਾ ਰਤਾ ਕਰਕੇ ਕੱਟ ਦੇਣੀ ਚਾਹੀਦੀ ਹੈ, ਰੱਖਣ ਦਾ ਕੀ ਫਾਇਦਾ, ਮੂੰਹ ਮਾਸ ਦਾ ਟੁਕੜਾ ਕੀ ਲਾਭ ਹੋਇਆ ਰੱਖਣ ਦਾ। ਜੇ ਰਸਨਾ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਨਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਇਹ ਰਸਨਾ ਤੂੰ ਆਂਦਰਾ ਸਰਾਹ 'ਚ ਰਾਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜੀ, ਚਿਰ ਹਰ ਰਸ ਪੱਲੇ ਨਾ ਪਾਏ, ਤੇਰੀ ਪਿਆਸ ਬੁਝੇਗੀ ਨਹੀਂ ਜਦੋਂ ਤੱਕ ਗੁਰੂ ਕਾ ਨਾਮ ਨਹੀਂ ਜਪੇਂਗੇ। ਆਹ ਖਾਲਵਾਂ ਉਹ ਖਾਲਵਾਂ ਲੁੱਤਰ ਲੁੱਤਰ ਚੱਲਦੀ ਹੈ, ਲੇਕਿਨ ਉਦੋਂ ਹੀ ਪਿਆਸ ਬੁਝੇਗੀ ਜਦ ਗੁਰੂ ਕਾ ਸਿਮਰਨ ਕਰੇਗੀ ਰਸਨਾ, ਤਾਂ ਸਫਲੀ ਹੋਵੇਗੀ, ਉਹਨਾਂ ਚਿਰ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਇਹ ਉਪਦੇਸ਼ ਪਲੰਘੇ 'ਤੇ ਬਿਠਾਏ ਹੋਏ, ਲੜਕੀਆਂ ਨੇ ਸਹੁਰੇ ਘਰ 'ਚ ਬੈਠੇ ਹੋਏ, ਇਹ ਪਵਿੱਤਰ ਉਪਦੇਸ਼ ਮਾਉ ਨਗਰ ਵਿੱਚ ਕਿਰਪਾ ਕਰਕੇ ਬਖਸ਼ਿਆ। ਹਰੀ ਲਾਲ ਕ੍ਰਿਸ਼ਨ ਲਾਲ ਆਏ ਸਤਿਗੁਰਾਂ ਦੇ ਕੋਲ, ਕਾਂਸ਼ੀ ਦੇ ਪੰਡਿਤ ਹੈ, ਜਿਨ੍ਹਾਂ ਦੇ ਵਡੇਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਾਂਸ਼ੀਪੁਰੀ ਗਏ ਨੇ, ਗੁਰਦੁਆਰਾ ਲਕਸ਼ਾ ਰੋਡ ਗੁਰੂ ਕਾ ਬਾਗ ਵਾਲਾ ਪਵਿੱਤਰ ਅਸਥਾਨ, ਧੰਨ ਗੁਰੂ ਨਾਨਕ ਸਾਹਿਬ ਵੀ ਉੱਥੇ ਪਹੁੰਚੇ ਸਨ ਪਹਿਲੀ ਵਾਰ, ਜਦੋਂ ਹਜ਼ੂਰ ਸੱਚੇ ਪਾਤਸ਼ਾਹ ਪਹਿਲਾਂ मोदी खाने की कार छड़ी है। गुरु नानक साहब जी ने अपने पिता जी को आए ने सुल्तानपुर तो राय पोहे की तलवंडी गेरू रंग के कपड़े पहने हुए पिता जी तो आग्या मंगी 67 साल की उम्र सी बाबा कल्याण चंद जी की पिता जी आग्या दो संसार वेखना चाहते हैं यात्रा से जाना चाहते आप आग्या बख्शो पिता जी तो आग्या लई 50 मील का सफर तय करके हरिद्वार जा पहुंचे 6 महीने के करीब करीब समा लगा सतगुरां नूं जांदे आं और 400 मील का खालसा जी वह पेंडा है 50 मील का 17 दिन सफर तय किया एमनाबाद जा पहुंचे उस एमनाबाद च भाई लालो नूं निहाल किया मलक भागो का हंकार दूर किया उथों 400 मील का पेंडा हरिद्वार का हरिद्वार है 6 महीनों च गुरु नानक साहब सचे पातशाह महाराज कीर्तन भगती उपदेश संगतां नूं तारदे रस्ते च खलोंदे खलोंदे 6 महीनों च पहुंचे जिथे विसाखी का मेला बड़ा भारी भरदा है ते लोक उथे इशनान करदे ने पुरब का इशनान है। थोड़ी जी आप जी की सेवा च बेनती करनी चाहुंदा इत्थे देवत्यां दैंतां ने समुंदर रिड़किया सी रिड़के समुंदर चों 14 रतन निकले सी जिन्हां रतनां चों एक लक्ष्मी निकली कौस्तक मणि निकली रंभा नाम की पछरा निकली तनक निकलिया तनंतर निकलिया सत्तां मूहां वाला घोड़ा निकलिया शराब निकली फिर खालसा जी जहर निकली काम तिन गऊ निकली दूई का चंद निकलिया कल्पतर बिरछ निकलिया अमृत निकलिया ऐरा पत नाम का हाथी निकलिया इं करके 14 रतन कढ़े देवत्या दैंता ने हजूर ने गुरबाणी च भी हवाला दिता है 14 रतन निकालिया न कीतो निचानाण घोड़ा कीतो सहजदा जद की ओह पलाण वह जो अमृत कढ़िया देवत्या दैंता ने 14 रतन जो कढ़े उस अमृत का घड़ा भी निकलिया घड़े नूं कहा जाता है कुंभ जो खंड पर रखना होवे ना संप्रदावां च कुंभ रखी दा भी कुंभ का जल रखो भाई घड़ा भर के कोल रखो उन्हूं कुंभ कही दा वह अमृत का घड़ा निकलिया विचों तनंतर वैद ने स्वर्ग के राजे इंद्र नूं आख्या महाराज अमृत का घड़ा है ते स्वर्गपुरी नूं लै जाओ स्वर्ग के राजे इंद्र ने अपने जयंत नामे पुत्र नूं इशारा किया भी घड़ा लै ला ते लै जाए और राक्षसां दा जिहड़ा गुरु सी ना शुकर वह वेखदा सी उन्हें राक्षसां नूं इशारा किया भी घड़ा खोह लो वह घड़े की खोआखोई होने लग पई कि 12 दिन युद्ध हुंदा रहा 12 दिन युद्ध हुंदा रहा उह चो 4 थावां ते कहिंदे भी अमृत सी ना घड़े चो डुल गया वह खोआखोई के कारण 4 थावां ते अमृत डुल गया एक हरिद्वार एक त्रिवेणी राज तीर्थ जिन्हों अजकल इलाहाबाद कहिंदे ने तीसरा नासक ते चौथा उजैन मध्य प्रदेश विच है ये 4 थावां ते कहिंदे उह जल डुल्ला सी घड़े चो अमृत 4 थावां ते हिंदू वीर कुंभ का मेला अज भी लाउंदा है कुंभ नाम घड़े का घड़े चो अमृत डुल्ला सी उहनूं कहिंदा कुंभ का मेला लाउंदे ने अज भी लाउंदे ने फिर खालसा जी वह देवते दैंतां का एक दिन होवे ना ते साडे लोकां दा एक वरा बन जांदा है वह 12 दिन युद्ध हुंदा रहा इस करके 12 दिनां दे साडे लोकां दे 12 वरे बन गए 12वीं वरी कुंभ का मेला आउंदा 12वें साले कुंभ का मेला है ते फिर विसाख दी ते जिहड़ी माघ दी पुन्नी है ना आउंदी संगरांद यह सूरज की पूजा का दिन गिणदे ने सूरज की पूजा 10 दिन पवित्र मन्ने होए ने उन्हां 10 दिनां दे विच एक तां खालसा जी संगरांद का दिन कहिंदे पूजा हुंदी है इह पूजा का दिन गिणिया होया है सूरज दा एक सूरज नूं ग्रहण लगा होवे यह खालसा जी दिन जिहड़ा है यह 2 दिन दी पूजा दे मन्ने होए ने संगरांद दा ते ग्रहण दा है 7 दिन जिहड़े ने उह चंद्रमा की पूजा दे मन्ने होए ने हिंदू लोकां ने 7 दिन है जो इसे तरह 2 अष्टमियां 2 एकादशियां आदिक पुन्निया का मसिया का ते चंद नूं ग्रहण लगे होए दा यह 7 दिन जिहड़े ने पवित्र मन्ने होए ने 7 ते 2 9 हो गए ते 10वां दिन जिहड़ा ना खालसा जी वह सूरज ते चंद्रमा की पूजा का सांझा दिन मन्निया है वह है भी जिदन ऐतवार का दिन होवे चानण का पख होवे ऐतवार के दिन क्योंकि अदिति नाम सूरज का है ते सूरज ऐतवार का नाम पहलो आदित्यवार है आदित्यवार गुरु ग्रंथ साहब नूं पढ़न वालिआं ने जरूर यह बचन पढ़िया होवेगा आदित्य कर भगत आरंभ ऐतवार का जिक्र है सो आदिति नाम सूरज का है ते इस ऐतवार का नाम भी यो रखा गया ऐतवार का दिन होवे चानण पख होवे ਉਹ ਸਾਂਝਾ ਦਿਨ ਸੂਰਜ ਦੀ ਤੇ ਚੰਦਰਮਾ ਦੀ ਪੂਜਾ ਦਾ ਦਿਨ ਹੈ। ਇਹ 10 ਦਿਨ ਹਿੰਦੂਆਂ ਨੇ ਪਵਿੱਤਰ ਮੰਨੇ ਹੋਏ ਨੇ, 10 ਦਿਨ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨੇ ਜ਼ਰੂਰ ਇਹ ਬਚਨ ਪੜ੍ਹਿਆ ਹੋਵੇਗਾ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਾਹਰਾ। 10 ਪੁਰਬ ਇਹ ਦਸਾਂ ਦਿਨਾਂ ਦਾ ਦੁਸਹਿਰਾ ਹੋ ਗਿਆ, 10 ਦਿਨ ਪਵਿੱਤਰ ਮੰਨੇ ਜਾਂਦੇ ਨੇ। ਅਤੇ ਵਿਸਾਖੀ ਦਾ ਜਿਹੜਾ ਇਸ਼ਨਾਨ ਹੈ ਨਾ, ਉਹ ਹਰਿਦੁਆਰ ਕੀਤਾ ਜਾਂਦਾ, ਅਤੇ ਜਿਹੜਾ ਮਾਘ ਦੇ ਦਿਨਾਂ 'ਚ ਸੰਗਰਾਂਦ 'ਤੇ ਇਸ਼ਨਾਨ ਕਰਦੇ ਨੇ ਉਹ ਤ੍ਰਿਵੇਣੀ ਰਾਜ 'ਤੇ ਕੀਤਾ ਜਾਂਦਾ ਹੈ। ਸਤਿਗੁਰੂ ਵਿਸਾਖੀ 'ਤੇ ਉੱਥੇ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ, ਉਹਨਾਂ ਪਾਣੀਆਂ ਦੇ ਭਰਮ ਦੇ ਨਿਵਿੜਤੇ ਕੀਤੇ। ਉੱਥੋਂ ਖਾਲਸਾ ਜੀ ਗੁਰੂ ਨਾਨਕ ਸਾਹਿਬ ਗੋਰਖਨਾਥ ਵਾਲੀ ਜਿਹੜੀ ਜਗ੍ਹਾ ਹੈ, ਜਿਹਨੂੰ ਅੱਜ ਅਸੀਂ ਨਾਨਕ ਮਤਾ ਕਹਿੰਦੇ, ਯੂਪੀ ਵਿੱਚ ਨਾਨਕ ਮਤੇ ਵਾਲਾ ਪਵਿੱਤਰ ਅਸਥਾਨ, 180 ਮੀਲ ਦੀ ਦੂਰੀ 'ਤੇ, 150 ਮੀਲ ਦੀ ਦੂਰੀ ਦਾ ਉਹ ਜਗ੍ਹਾ ਹੈ। ਹਰਿਦੁਆਰ ਤੋਂ 150 ਮੀਲ 'ਤੇ ਗੋਰਖ ਮਤਾ ਹੈ। 80 ਮੀਲ ਜਾਈਏ ਨਾ, ਜਦੋਂ ਗੋਰਖ ਮਤੇ ਵੱਲ ਨਾਨਕ ਮਤੇ ਵੱਲ ਜਾਈਏ ਤਾਂ ਖਾਲਸਾ ਜੀ ਅਲਮੋੜਾ ਸ਼ਹਿਰ ਆਉਂਦਾ, ਯੂਪੀ 'ਚ ਅਲਮੋੜਾ ਸ਼ਹਿਰ ਹੈ। 25 ਮੀਲ ਹਰਿਦੁਆਰ ਤੋਂ ਜਾਈਏ ਅਤੇ ਚਰਨ ਪਾਦਕਾ ਗੁਰਦੁਆਰਾ ਬਣਿਆ, ਜਿੱਥੇ ਪੌੜੀ ਹੈ ਉੱਥੇ ਚਰਨ ਪਾਦਕਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹਰਿਦੁਆਰ ਤੋਂ 25 ਮੀਲ 'ਤੇ, ਅਤੇ 80 ਮੀਲ ਹਰਿਦੁਆਰ ਤੋਂ ਜਾਈਏ ਅਤੇ ਅਲਮੋੜਾ ਆਉਂਦਾ ਹੈ। ਉਸ ਰਸਤੇ ਸਤਿਗੁਰੂ ਅਲਮੋੜੇ ਦਰਸ਼ਨ ਦੀਦਾਰ ਦਿੰਦਿਆਂ ਸਤਿਗੁਰੂ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਉਪਦੇਸ਼ ਦੇ ਕੇ, ਚੰਦ ਜਾਤ ਦੇ ਰਾਜੇ ਰਾਜ ਕਰਦੇ ਸੀ, ਜੀਵਾਂ ਨੂੰ ਪਰਦੇਸੀਆਂ ਦੀ ਬਲੀ ਦਿੱਤੀ ਜਾਂਦੀ ਸੀ, ਇਹੋ ਹੀ ਉਹਨਾਂ ਦਾ ਪਰਮ ਧਰਮ ਸੀ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 80 ਮੀਲ ਉਹ ਪੈਂਡਾ ਤੈਅ ਕਰਕੇ ਅਲਮੋੜੇ ਤੋਂ 70 ਮੀਲ ਅੱਗੇ ਚਲੇ ਜਾਈਏ ਅਤੇ ਨਾਨਕ ਮਤੇ ਵਾਲਾ ਪਵਿੱਤਰ ਅਸਥਾਨ ਹੈ। ਸਤਿਗੁਰੂ ਜੀ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਨੇ, ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਬੜੀ ਕੋਈ ਲੰਮੀ ਚਰਚਾ ਹੋਈ। ਆਖਰ ਸਿੱਧਾਂ ਨੇ ਸੋਚਿਆ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਨਾ ਕਿਵੇਂ ਆਪਣੇ ਧਰਮ 'ਚ ਲਿਆਉਣਾ ਚਾਹੀਦਾ। ਯੋਗੀਆਂ ਦੇ 12 ਪੰਥ ਨੇ, ਇੱਕ ਪੰਥ ਗੋਰਖਨਾਥ ਨੇ ਚਲਾਇਆ ਸੀ, ਇੱਕ ਬੀਬੀ ਸੀ, ਉਹਨੇ ਆਖਿਆ ਗੋਰਖਨਾਥ ਮੇਰੇ ਘਰ ਸੰਤਾਨ ਕੋਈ ਨਹੀਂ, ਮੇਰਾ ਨਾਂ ਦੁਨੀਆ 'ਤੇ ਕਿਵੇਂ ਰਹੇਗਾ। ਉਸਨੇ ਆਖਿਆ ਕੋਈ ਨਹੀਂ ਬੀਬੀ ਜੀ, ਤੁਹਾਡੇ ਨਾਂ 'ਤੇ ਇੱਕ ਪੰਥ ਚਲਾ ਦਿੰਦੇ ਹਾਂ। ਇਸ ਕਰਕੇ ਇੱਕ ਆਈ ਪੰਥ ਉਸ ਬੀਬੀ ਦੇ ਨਾਮ 'ਤੇ ਚੱਲਿਆ। ਜਪਜੀ ਸਾਹਿਬ ਪੜ੍ਹਦੇ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਭੰਗਰਨਾਥ ਚੰਗਰਨਾਥ ਵਰਗਿਆਂ ਨੇ ਬੜੇ ਯਤਨ ਕੀਤੇ, ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ, ਹਾਰ ਗਏ। ਸਤਿਗੁਰਾਂ ਨੂੰ ਕਿਹਾ ਮਹਾਰਾਜ ਆ ਪਾਣੀ ਲੈ ਕੇ ਆਓ, ਖੱਪਰ ਲੈ ਜਾਓ, ਪਾਣੀ ਲੈ ਕੇ ਆਓ, ਜਲ ਛਕਾਓ ਸਾਨੂੰ। ਸਤਿਗੁਰਾਂ ਨੂੰ ਬਾਲਾ ਹੀ ਕਹਿੰਦੇ ਨੇ, ਬਾਲ ਅਵਸਥਾ, ਲੰਮੀ ਉਮਰ ਦਾ ਮਾਨ ਚੁੱਕੀ ਫਿਰਦੇ ਸੀ। ਸਤਿਗੁਰੂ ਜਦੋਂ ਪਾਣੀ ਲੈਣ ਵਾਸਤੇ ਗਏ, ਉੱਥੇ ਪਾਣੀ ਦੀ ਥਾਂ 'ਤੇ ਹੀਰੇ ਜਵਾਹਰ ਆਦਿਕ ਚਮਕਦੇ ਵਿਖਾ ਦਿੱਤੇ। ਸਤਿਗੁਰਾਂ ਨੇ ਖੱਪਰ ਲਿਆ, ਵਾਪਸ ਰੱਖਿਆ, ਵੀ ਲਓ ਸੰਤ ਜੀ ਆਪਣਾ ਖੱਪਰ ਲੈ ਲਓ, ਮਹਾਰਾਜ ਪਾਣੀ ਹਜ਼ੂਰ ਕਹਿੰਦੇ ਉੱਥੇ ਪਾਣੀ ਹੈ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਬਣੀ ਉੱਠ ਚਾਲਾ, ਬਾਬਾ ਆਇਆ ਪਾਣੀ ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗਮੀ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਤਿਗੁਰਾਂ ਨੇ ਉਹਨਾਂ ਨੂੰ ਤਾਰਿਆ, ਨਿਹਾਲ ਕੀਤਾ ਅਤੇ 45 ਕੁ ਮੀਲ 'ਤੇ ਹੋਰ ਵਿਗੜਿਆ ਲਾਣਾ, ਸਿੱਧਾਂ ਦਾ ਹੋਰ ਵੀ ਬੈਠਾ ਸੀ, ਜਿੱਥੇ ਰੀਠਾ ਸਾਹਿਬ ਦਾ ਪਵਿੱਤਰ ਅਸਥਾਨ ਹੈ, ਉਹਨਾਂ ਨੂੰ ਜਾ ਕੇ ਨਿਹਾਲ ਕੀਤਾ, ਭਰਮ ਭੁਲੇਖੇ ਦੂਰ ਕੀਤੇ। ਜਿਸ ਰੀਠੇ ਥੱਲੇ ਗੁਰਦੇਵ ਬੈਠੇ 500 ਸਾਲ ਤੋਂ ਵਧੀਕ ਹੋ ਗਿਆ, ਰੀਠੇ ਨੇ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਸੁਣਿਆ ਸੀ, ਅੱਜ ਵੀ ਮਿੱਠਾ ਹੈ। ਗੁਰੂ ਕਾ ਸਿੱਖ ਦਰਸ਼ਨ ਕਰਨ ਜਾਂਦਾ, ਰੀਠਾ ਮਿੱਠੇ ਪ੍ਰਸ਼ਾਦ ਵਜੋਂ ਰੀਠਿਆਂ ਨਾਲ ਪ੍ਰਸ਼ਾਦ ਮਿਲਦਾ ਹੈ। ਸਤਿਗੁਰੂ ਵਾਪਸ ਮੁੜ ਕੇ ਆਏ ਖਾਲਸਾ ਜੀ, ਉੱਥੋਂ 180 ਮੀਲ ਦਾ ਪੈਂਡਾ ਤੈਅ ਕੀਤਾ ਮੇਰੇ ਗੁਰਦੇਵ ਨੇ, ਅਯੁੱਧਿਆਪੁਰੀ ਆਣ ਪਹੁੰਚਿਆ। ਅਯੁੱਧਿਆਪੁਰੀ ਕਿਉਂਕਿ ਦੀਵਾਲੀ ਦਾ ਮੇਲਾ ਆ ਰਿਹਾ ਸੀ, ਦੀਪਮਾਲਾ ਜਿਹੜੀ ਸ਼ੁਰੂ ਹੋਈ ਨਾ ਹਿੰਦੂ ਵੀਰਾਂ 'ਚੋਂ ਅਯੁੱਧਿਆਪੁਰੀ ਤੋਂ ਹੋਈ ਹੈ। ਜਦੋਂ ਰਾਮ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆਪੁਰੀ ਆਏ, ਲੋਕਾਂ ਨੇ ਆਪਣੇ ਬਨੇਰਿਆਂ 'ਤੇ ਘਿਓ ਦੇ ਦੀਵੇ ਬਾਲੇ, ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਉਮਰ ਕੈਦੀ ਰਾਜਿਆਂ ਨੂੰ ਲੈ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਸਤਿਗੁਰੂ ਧਰਮੀ ਪਿਤਾ, ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ, ਸਿੱਖ ਜਗਤ ਨੇ ਦੀਪਮਾਲਾ ਕੀਤੀ ਅਤੇ ਅੱਜ ਵੀ ਪ੍ਰਸਿੱਧ ਹੈ। ਸਤਿਗੁਰੂ ਅਯੁੱਧਿਆਪੁਰੀ ਪਹੁੰਚੇ, ਉੱਥੇ ਉਪਦੇਸ਼ ਦੇ ਕੇ ਨਿਹਾਲ ਕੀਤਾ ਦੀਵਾਲੀ 'ਤੇ। ਦੀਵਾਲੀ ਤੋਂ ਬਾਅਦ ਫਿਰ ਖਾਲਸਾ ਜੀ ਆ ਜਾਂਦੀ ਹੈ ਮਾਘੀ, ਲੋਹੜੀ ਅਤੇ ਮਾਘੀ, ਦੀਵਾਲੀਓਂ ਬਾਅਦ ਇਹ ਤਿਉਹਾਰ ਆਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਤੋਂ ਚੱਲੇ, ਤੇ ਤ੍ਰਿਵੇਣੀ ਰਾਜ ਤੀਰਥ ਜਿਹੜਾ ਨਾ ਇੱਥੇ ਜਾ ਪਹੁੰਚੇ। ਤ੍ਰਿਵੇਣੀ ਰਾਜ ਤੀਰਥ ਹੈ ਜਿੱਥੇ ਤਿੰਨ ਨਦੀਆਂ ਦਾ ਸੁਮੇਲ ਹੈ, ਗੰਗਾ ਤੇ ਯਮੁਨਾ ਪ੍ਰਤੱਖ ਮਿਲਦੀ ਹੈ, ਸੁਰਸਤੀ ਦਾ ਗੁਪਤ ਸੰਗਮ ਮੰਨਿਆ ਹੋਇਆ ਹੈ ਉਹ ਖਾਲਸਾ ਜੀ ਤ੍ਰਿਵੇਣੀ ਰਾਜ ਤੀਰਥ। ਸੋ ਉਸ ਦਾ ਨਾਮ ਪ੍ਰਾਗਰਾਜ ਹੈ, ਪ੍ਰਾਗਰਾਜ ਤਿੰਨ ਨਦੀਆਂ ਦਾ ਸੰਗਮ ਮੰਨਿਆ ਹੋਇਆ ਹੈ। ਬ੍ਰਹਮਾ ਜੀ ਦੇ ਚਾਰ ਵੇਰ ਚੋਰੀ ਕਰਕੇ ਨਾ ਸੰਖਾਸੁਰ ਦੈਂਤ ਉਹਨੇ ਸਮੁੰਦਰ 'ਚ ਜਾ ਰੱਖੇ। ਬ੍ਰਹਮਾ ਨੇ ਬੇਨਤੀ ਕੀਤੀ ਭਗਵਾਨ ਵਿਸ਼ਨੂੰ ਨੂੰ, ਮਹਾਰਾਜ ਕਿਰਪਾ ਕਰੋ ਮੇਰੇ ਵੇਦ ਚੋਰੀ ਹੋ ਗਏ ਨੇ ਉਹ ਲੱਭ ਕੇ ਦਿਓ। ਉਹਨਾਂ ਨੇ ਮੱਛ ਅਵਤਾਰ ਧਾਰਿਆ, ਮੱਛ ਅਵਤਾਰ ਧਾਰ ਕੇ ਪਾਣੀ ਦਿੱਤਾ ਵਿੱਚੋਂ ਜਾ ਕੇ ਖਾਲਸਾ ਜੀ ਚਾਰੇ ਵੇਦ ਲਿਆ ਕੇ ਬ੍ਰਹਮਾ ਦੇ ਹਵਾਲੇ ਕੀਤੇ ਅਤੇ ਸੰਖਾਸੁਰ ਦੈਂਤ ਨੂੰ ਮਾਰਿਆ। ਦਸਵੇਂ ਪਾਤਸ਼ਾਹ ਦੇ ਬਚਨ ਨੇ ਸੰਖਾਸੁਰ ਮਾਰੇ ਵੇਦ ਉਧਾਰੇ। ਉਹ ਬ੍ਰਹਮਾ ਨੂੰ ਜਦੋਂ ਚਾਰੇ ਵੇਦ ਪ੍ਰਾਪਤ ਹੋਏ ਨਾ ਬੜੀ ਖੁਸ਼ੀ ਮਨਾਈ। ਖੁਸ਼ੀ ਵਿੱਚ ਆ ਕੇ ਉਹਨਾਂ ਨੇ 10 ਅਸਮੇਰ ਜੱਗ ਕੀਤੇ ਅਤੇ ਜਦੋਂ ਜੱਗ ਦੇ ਉੱਪਰ ਜੱਗ ਹੋਰ ਜੱਗ ਪਾਰ ਜੱਗ ਪਾਰ ਜੱਗ ਜੱਗ ਦੇ ਉੱਪਰ ਹੋਰ ਜੱਗ ਉਹ 10 ਅਸਮੇਰ ਜੱਗ ਕਰਨ ਦਾ ਕਾਰਨ ਇਹ ਬਣਿਆ। ਉਸ ਤੀਰਥ ਦਾ ਨਾਮ ਹੀ ਪਰ ਜੱਗ ਤੋਂ ਪ੍ਰਾਗਰਾਜ ਪ੍ਰਸਿੱਧ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਮਾਘ ਦੀ ਸੰਗਰਾਂਦ ਨੂੰ ਤੋਂ ਪਹਿਲੋਂ ਉੱਥੇ ਗਰੀਬਨ ਵੱਲ ਚਲੇ ਗਏ। 185 ਮੀਲ ਦਾ ਪੈਂਡਾ ਤੈਅ ਕੀਤਾ ਉੱਥੋਂ ਖਾਲਸਾ ਜੀ। ਫਿਰ 65 ਮੀਲ ਦੀ ਦੂਰੀ ਹੈ, 65 ਮੀਲ ਅਯੁੱਧਿਆ ਤੋਂ ਦੂਰ ਹੈ ਕਾਂਸ਼ੀਪੁਰੀ, ਜਿਸ ਦਾ ਮੈਂ ਹਵਾਲਾ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ 65 ਮੀਲ ਦਾ ਸਫ਼ਰ ਤੈਅ ਕਰਕੇ ਕਾਂਸ਼ੀਪੁਰੀ ਪਹੁੰਚਦੇ ਨੇ। ਮਾਘੀ ਤੋਂ ਬਾਅਦ ਆਪ ਜੀ ਨੂੰ ਯਾਦ ਹੋਵੇ ਫੱਗਣ ਵਦੀ 14 ਨੂੰ ਸਾਲਾਨਾ ਸ਼ਿਵਰਾਤਰੀ ਆਉਂਦੀ। ਸ਼ਿਵਰਾਤਰੀ ਫੱਗਣ ਵਦੀ 14 ਦੀ ਸ਼ਿਵਰਾਤਰੀ ਆਉਂਦੀ ਹੈ ਅਤੇ ਸ਼ਿਵਜੀ ਦੀ ਸੁਹਾਵਣੀ ਰਾਤ ਹੈ। ਕਾਂਸ਼ੀਪੁਰੀ ਜਿਹੜੀ ਸੀ ਵਸਾਈ ਸੀ ਸ਼ਿਵਜੀ ਨੇ ਬਨਾਰਸ, ਉਹਨੇ ਗੰਗਾ ਦੇ ਉਹਨੇ ਨਦੀ ਦੇ ਘਾਟ ਦੇ ਕਿਨਾਰੇ 'ਤੇ ਵਸਾਈ ਵੀ ਜਿੱਥੇ ਮਰਜ਼ੀ ਸਾਧੂ ਗ੍ਰਿਸਤੀਆਂ ਤੋਂ ਪਾਸੇ ਹੀ ਰਹਿਣ, ਲੋਟੇ ਰੱਖਣ, ਚਿੱਪੀਆਂ ਰੱਖਣ ਅਤੇ ਆਪਦੇ ਲੀੜਾ ਲੱਤਾ ਧੋਣ, ਨਾਂਗੇ ਸਾਧੂ ਕਈ ਰਹਿੰਦੇ ਨੇ ਗ੍ਰਿਸਤੀ ਲੋਕਾਂ ਨਾਲ ਵਿਹਾਰ ਕੋਈ ਨਹੀਂ, ਵੱਖਰੇ ਹੀ ਰਹਿਣ। ਉਹਨਾਂ ਨੇ ਯਤਨ ਕਰਕੇ ਨਗਰੀ ਵਸਾਈ, ਉਹਦਾ ਨਾਮ ਕਾਂਸ਼ੀਪੁਰੀ ਬਨਾਰਸ ਰੱਖਿਆ। ਅਫਸੋਸ ਇਸ ਗੱਲ ਦਾ ਪਿਆ ਜੀ ਉੱਥੇ ਵਸਾਈ ਤਾਂ ਨਗਰੀ ਸੰਤਾਂ ਦੀ ਅਤੇ ਕਬਜ਼ਾ ਕਰ ਲਿਆ ਠੱਗਾਂ ਚੋਰਾਂ ਨੇ। ਅੱਜ ਉੱਥੇ ਸੰਤ ਪਾਲਿਆ ਲੱਭਦਾ ਨਹੀਂ, ਠੱਗ ਚੋਰ ਲੋਕਾਂ ਦੀਆਂ ਜੇਬਾਂ ਕੱਟਦੇ ਫਿਰਦੇ ਨੇ। ਜੇ ਕਿਤੇ ਮੌਕਾ ਬਣੇ ਤਾਂ ਜੇਬ ਦਾ ਖਿਆਲ ਰੱਖ ਕੇ ਜਾਣਾ। ਜਿਹਨਾਂ ਨਾਲ ਵਾਪਰਿਆ ਨਾ ਜਿਹੜੇ ਉੱਥੇ ਰਹੇ ਨੇ ਉਹਨਾਂ ਨੇ ਬਚਨ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਗਾਇ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵੱਗ ਓਏ ਹਰ ਕੇ ਸੰਤ ਨਾ ਆਖੀਆ ਹੈ ਬਾਨਾਰਸ ਕੇ ਠੱਗ। ਧੰਨ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਪਹੁੰਚੇ ਉਪਦੇਸ਼ ਦੇ ਕੇ ਨਿਹਾਲ ਕੀਤਾ ਉੱਥੋਂ ਦੇ ਗੋਪਾਲ ਦੱਤ ਨੂੰ, ਉਹਦਾ ਖਾਲਸਾ ਜੀ ਦਾਦਾ ਸੀ ਭੀਸ਼ਣ ਦੱਤ, ਕੁੱਤਾ ਬਣਿਆ ਪਿਆ ਸੀ, ਕੁੱਤੇ ਦੀ ਜੂਨ 'ਚ ਪਏ ਹੋਏ ਮਰਿਆ ਹੋਇਆ ਕੁੱਤਾ, ਉਹਦੀ ਵੀ ਕਲਿਆਣ ਕੀਤੀ ਸਤਿਗੁਰਾਂ ਨੇ। ਇਤਿਹਾਸ ਲੰਬਾ ਹੈ ਲੇਕਿਨ ਸਮਾਂ ਹੋ ਗਿਆ, ਮੈਂ ਬੇਨਤੀ ਸੂਖ ਨੂੰ ਵਿੱਚ ਕਰਨੀ ਚਾਹੁੰਦਾ। ਉਹਨਾਂ ਨੇ ਗੋਪਾਲ ਦੱਤ ਦੇ ਦੋ ਪੋਤਰੇ ਸੀ ਹਰੀ ਲਾਲ ਕ੍ਰਿਸ਼ਨ ਲਾਲ। ਧੰਨ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਸਾਹਿਬ ਆਏ, ਆਰਾਮ ਸਰ ਵਾਲੇ ਪਵਿੱਤਰ ਸਥਾਨ 'ਤੇ ਬੈਠ ਕੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਸਨ। ਉਹਨਾਂ ਨੇ ਗੁਰੂ ਨਾਨਕ ਸਾਹਿਬ ਵਾਲੇ ਚਾਰੇ ਸ਼ਬਦ ਲਿਆ ਕੇ ਅੱਗੇ ਰੱਖੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਨੇ ਸਹਿਜ ਕਿਰਤੀ ਦੇ ਸਲੋਕ ਪਹਿਲੇ ਸਲੋਕ ਚਾਰ ਜਿਹੜੇ ਹਨ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁੱਖ ਝੂਠ ਬਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ। ਇਹ ਚਾਰੇ ਸਲੋਕ ਲਿਆ ਕੇ ਗੁਰੂ ਨਾਨਕ ਸਾਹਿਬ ਵਾਲੇ ਅੱਗੇ ਰੱਖੇ ਵੀ ਮਹਾਰਾਜ ਤੁਹਾਡੇ ਵਡੇਰਿਆਂ ਨੇ ਸਾਡੇ ਵਡੇਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਹੁਣ ਜਿਵੇਂ ਮੋਹ ਮਮਤਾ ਦਾ ਜਾਲ ਕੱਟਿਆ ਜਾਵੇ ਸਾਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰੋ। ਸਤਿਗੁਰੂ ਨੇ 67 ਪੌੜੀਆਂ ਦੀ ਸਹਿਜ ਕਿਰਤੀ ਦੀ ਬਾਣੀ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਰ ਸੁਤਾ ਹੈ ਉਹਨਾਂ ਲੋਕਾਂ ਦੇ ਪ੍ਰਥਾਏ ਫਰਮਾਏ। ਬਾਣੀ ਫਰਮਾਉਂਦਿਆਂ ਫਰਮਾਉਂਦਿਆਂ ਹਜ਼ੂਰ ਨੇ ਜੋ ਉਪਦੇਸ਼ ਦਿੱਤਾ, ਮੈਂ ਆਪ ਜੀ ਦੀ ਸੇਵਾ 'ਚ ਜੋ ਪ੍ਰਕਰਨ ਬੇਨਤੀ ਕਰ ਰਿਹਾ ਸਨ ਵੀ ਰਸਨਾ ਬਾਰੇ ਉੱਥੇ ਆਪਣੀ ਮਨ ਦੀ ਬਿਰਤੀ ਨੂੰ ਲੈ ਕੇ ਆਈਏ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਜਵਾਨ ਤੂੰ ਖਾਣ ਪੀਣ ਦੇ ਵਾਸਤੇ ਤਾਂ ਲਲਚਾਉਂਦੀ ਰਹਿੰਦੀ ਹੈ, ਹੇ ਜਿਹਬਾ ਹੇ ਰਸਗੇ ਮਦਰ ਪ੍ਰਿਆ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਏਥੈ ਸੁਧ ਅਛਰਣ ਗੋਪਾਲ ਦਮੋਦਰ ਮਾਧਵ ਹੈ। ਹੇ ਜਿਹਬਾ ਹੇ ਜਵਾਨ ਹੇ ਰਸਗੇ, ਰਸਾਂ ਦੀ ਗਿਆਤੀਏ, ਰਸਾਂ ਦੀ ਜਿੰਨੇ ਰਸ ਨੇ ਨਾ, ਭਾਵੇਂ ਕਿੱਡਾ ਵੱਡਾ ਹਲਵਾਈ ਮਠਿਆਈ ਬਣਾਉਂਦਾ ਹੋਵੇ, ਜਿੰਨਾ ਚਿਰ ਖਾਲਸਾ ਜੀ ਜ਼ੁਬਾਨ 'ਤੇ ਰੱਖ ਕੇ ਨਾ ਵੇਖੋਗੇ ਉਹਦੇ ਸਵਾਦ ਦਾ ਪਤਾ ਨਹੀਂ ਲੱਗੇਗਾ। ਲੂਣ ਮਸਾਲਾ ਮਿਰਚ ਸਬਜ਼ੀਆਂ ਬਣਾਉਣੇ ਹੈ ਉਹਦਾ ਸਵਾਦ ਹੀ ਦੱਸੇ, ਜ਼ੁਬਾਨ ਹੀ ਦੱਸੇਗੀ ਵੀ ਸਵਾਦ ਕਿਹੋ ਜਿਹਾ ਹੈ। ਸਤਿਗੁਰੂ ਕਹਿੰਦੇ ਇਹ ਰਸਨਾ ਜਿਹੜੀ, ਤਾਂ ਇਹਨੂੰ ਕਹਿੰਦੇ ਰਸਨਾ, ਰਸ ਲੈਣ ਵਾਲੇ। ਹੇ ਰਸਨਾ, ਹੇ ਜਿਹਬਾ, ਹੇ ਰਸ ਗੇ, ਹੇ ਜ਼ੁਬਾਨ ਰਸਾਂ ਦੀ ਇਹ ਗਿਆਤੀਏ। ਮਦਰ ਪ੍ਰਿਆ ਤੋਯੰਗ, ਮਦਰ ਮਿੱਠੇ ਮਿੱਠੇ ਪ੍ਰਿਆ ਪਿਆਰੇ ਲੱਗਦੇ ਨੇ, ਤੋਯੰਗ ਤੇਰੇ ਤਾਂ ਹੀ ਪਕਵਾਨ ਹੈ। ਵੀ ਉਹ ਖਾ ਲਵਾਂ, ਆਹ ਖਾ ਲਵਾਂ, ਖਾਣ ਤੋਂ ਗੁਰੇਜ ਹੀ ਨਹੀਂ ਕਰਦੀ, ਨਾ ਖਾਣ ਯੋਗ ਵਸਤੂਆਂ ਵੀ ਖਾਈ ਜਾਂਦੀ ਹੈ। ਪਰ ਹੇ ਮੇਰੀ ਜ਼ੁਬਾਨ ਰਸਨਾ ਪੱਟੀ ਹੋਈ ਰਸਾਂ ਕਸਾਂ ਦੀ, ਸੱਤ ਹਤੰਗ ਪਰਮ ਬਾਦੰ, ਜੇ ਸੱਚ ਬੋਲਣਾ ਪੈ ਜਾਣਾ ਤੇਰੀ ਹਤੰਗ ਹੱਤਿਆ ਹੀ ਹੋ ਜਾਂਦੀ, ਤੂੰ ਮਰ ਹੀ ਜਾਂਦੀ ਹੈ, ਸੱਚ ਨਹੀਂ ਬੋਲ ਸਕਦੇ। ਚੌਂ ਬੰਦਿਆਂ 'ਚ ਖਲੋ ਕੇ ਸੱਚ ਨਹੀਂ ਬੋਲ ਸਕਦੇ, ਸੱਚ ਦਾ ਨਿਰਣਾ ਨਹੀਂ ਕਰ ਸਕਦੇ, ਸੱਚ ਦੀ ਸੰਗਤ ਵਿੱਚ ਨਹੀਂ ਆ ਸਕਦੇ। ਘਰੇ ਹੀ ਵਿਸ ਘੁੱਲ ਜਾਂਦਾ, ਧੜੇਬਾਜ਼ੀ 'ਚ ਪਿਆ ਹੋਇਆ, ਗੁਰੂ ਕੀ ਸੰਗਤ 'ਚ ਕਥਾ ਸੁਣਨ ਵਾਸਤੇ ਨਹੀਂ ਆਉਂਦਾ, ਧੜਾ ਘਰੇ ਹੀ ਬਣਾਇਆ ਹੋਇਆ ਹੈ, ਸੱਚ ਸੁਣ ਨਹੀਂ ਸਕਦਾ। ਸੱਤ ਹਤੰਗ ਪਰਮ ਬਾਦੰਗ, ਸੱਚ ਬੋਲਣਾ ਪੈ ਜਾਵੇ ਤੇਰੀ ਹੱਤਿਆ ਹੋ ਜਾਂਦੀ ਹੈ, ਪਰਮ ਵੱਡੀ ਬਣ ਜਾਣੀ। ਜਦੋਂ ਬਾਦ ਝਗੜਾ ਕਰਨਾ ਹੁੰਦਾ ਨਾ, ਬੜੀ ਲੁਤਰ ਲੁਤਰ ਚੱਲਦੀ ਹੈ, ਵੱਡੇ ਛੋਟੇ ਦਾ ਵੀ ਲਿਹਾਜ਼ ਨਹੀਂ ਕਰਦੀ। ਪਰਮ ਬਾਦੰਗ ਅਵਰਤ ਇੱਥੇ ਸ਼ੁੱਧ ਅਛਰਣ, ਵਰਤਣ ਤੋਂ ਆ ਰਹਿਤ ਹੋ ਰਹੀ ਹੈ, ਸ਼ੁੱਧ ਅੱਖਰ ਜਿਹੜੇ ਹੈ ਨਾ, ਗੋਪਾਲ ਦਮੋਦਰ ਮਾਧਵ ਹੈ, ਇਹ ਪਰਮੇਸ਼ਰ ਦੇ ਨਾਮ ਨੇ, ਵਾਹਿਗੁਰੂ ਦੇ ਨਾਮ ਲੈਣ ਵਾਲੇ ਸ਼ੁੱਧ ਅੱਖਰ ਜਿਹੜੇ ਹੈ ਨਾ, ਉਹ ਨਹੀਂ ਵਰਤੋਂ 'ਚ ਲਿਆਉਂਦੀ ਤੂੰ, ਲੜਾਈਆਂ ਝਗੜੇ ਅਤੇ ਖਾਣ ਪੀਣ ਵਾਸਤੇ ਤੂੰ ਲੱਗੀ ਰਹਿੰਦੀ ਹੈ। ਸੋ ਧੰਨ ਗੁਰੂ ਅਰਜਨ ਦੇਵ ਜੀ, ਮਾਓ ਪਿੰਡ ਵਿੱਚ ਸਾਡੇ ਮਾਤ ਗੰਗਾ ਜੀ ਨੂੰ ਵਿਹੋਣ ਕਿਹਾ ਵੀ ਉਪਦੇਸ਼ ਦਿੰਦੇ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਦਿਨ ਬ ਦਿਨ ਘਾਟੇ ਹੀ ਵਾਲਾ ਸੌਦਾ ਹੈ ਪਰਮੇਸ਼ਰ ਜੇ ਭੁੱਲ ਜਾਵੇ ਤਾਂ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੇ ਮੇਰੇ ਅਕਾਲ ਪੁਰਖ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ, ਹੇ ਮੇਰੇ ਮੋਹਣ ਪਰਮੇਸ਼ਰ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੇ। ਜਿਹੜੇ ਸਾਗਤ ਪੁਰਸ਼ਾਂ ਦੇ ਭੈੜੇ ਗੀਤਾਂ ਦੇ ਟੱਪੇ ਹੈ ਨਾ, ਕੰਨ 'ਤੇ ਹੱਥ ਜਿਹਾ ਰੱਖ ਕੇ ਵਿਸਵਰੇ ਗੀਤ ਗਾਉਂਦੇ ਨੇ, ਫਿਰ ਧੀਆਂ ਭੈਣਾਂ ਨਹੀਂ ਵੇਂਦੇ, ਵੇਖਣਾ ਵੀ ਕੀ ਹੈ? ਧੀਆਂ ਭੈਣਾਂ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਤਾਂ ਡਾਂਸ ਹੁੰਦੇ ਨੇ, ਅਤੇ ਵੇਖਣਾ ਕਿਸੇ ਨੇ ਕੀ ਹੈ? ਹੈ ਦੁਨੀਆਂ 'ਚ ਸ਼ਰਮ ਹਜ਼ਾ ਕੋਈ? ਕਿੱਥੇ ਖਾਲਸਾ ਜੀ, ਨਾਚ ਵੇਖਣ ਵਾਲਾ ਵੀ ਵੱਡਾ ਤਨਖਾਹੀ ਹੈ, ਅਤੇ ਭਰਾ ਨੇ ਭੈਣ ਦੀ ਬਾਂਹ ਫੜ ਕੇ ਨੱਚਣਾ, ਅਤੇ ਧੀ ਦੀ ਬਾਂਹ ਫੜ ਕੇ ਵਿਆਹ 'ਚ ਨੱਚਣਾ, ਸ਼ਰਾਬੀ ਹੋਏ ਹੋਏ ਨੇ, ਕੋਈ ਦੁਨੀਆਂ 'ਚ ਹੈ ਕੋਈ ਸੰਗ ਸ਼ਰਮ ਕੋਈ ਹਜ਼ਾ ਹੈ? ਉਹ ਬਚਨ ਪੂਰੇ ਹੋ ਰਹੇ ਗੁਰਦੇਵ ਦੇ, ਜਿਹੜੇ ਏਮਨਾਬਾਦ 'ਚ ਕਹੇ ਸੀ ਨਾ, ਏਮਨਾਬਾਦ 'ਚ ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪਰਧਨ ਵੇ ਲਾਲੋ। ਇਹ ਹਾਲਤ ਬਣ ਗਈ ਸਾਡੇ ਲੋਕਾਂ ਦੀ, ਧੀਆਂ ਭੈਣ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਡਾਂਸ ਕਰਦੇ ਭੁੜਕਦੇ ਫਿਰਦੇ ਨੇ, ਕੋਈ ਸੰਗ ਸ਼ਰਮ ਹਜ਼ਾ ਰਹਿ ਨਹੀਂ, ਕੋਈ ਦਿੱਤੇ ਛਿੱਕੇ ਟੰਗ ਦਿੱਤਾ ਸਭ ਕੁਛ ਹੈ। ਧੰਨ ਮੇਰੇ ਸਤਿਗੁਰੂ ਗਰੀਬ ਨੂੰ ਵਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ, ਕਹਿੰਦੇ ਨੇ ਐ ਮੇਰੇ ਪਰਿਪੂਰਨ ਵਾਹਿਗੁਰੂ, ਮੈਂ ਸਾਗਤ ਪੁਰਸ਼ਾਂ ਦੇ ਗਾਏ ਗੀਤਾਂ ਦੇ ਟੱਪੇ ਨਹੀਂ ਸੁਣਨਾ ਚਾਹੁੰਦਾ, ਮੇਰੇ ਕੰਨੀ ਆਵਾਜ਼ ਨਾ ਪੈਣ ਦੇਵੀਂ ਦਾਤਾ, ਨਹੀਂ ਸੁਣਨਾ ਚਾਹੁੰਦਾ, ਜਿਹਨੂੰ ਸੁਣ ਕੇ ਜ਼ਿੰਦਗੀ ਅਜਾਈ ਜਾਣੀ ਹੈ, ਨਹੀਂ ਸੁਣਨਾ ਚਾਹੁੰਦਾ। ਹਜ਼ੂਰ ਦੇ ਪਵਿੱਤਰ ਅੰਮ੍ਰਿਤਮਈ ਬੋਲ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਨ੍ਹਾਂ ਨੂੰ ਬੋਲ ਕੇ ਸੁਣ ਕੇ ਜ਼ਿੰਦਗੀ ਅਜਾਈ ਜਾਣੀ ਹੈ, ਨਹੀਂ ਸੁਣਨਾ ਚਾਹੁੰਦਾ। ਇਸ ਕਰਕੇ ਗੁਰੂ ਕਿਹਾ ਸਿੱਖਾ, ਜੇ ਲੱਗਣਾ ਚਾਹੁੰਦਾ ਤੇ ਗੁਰੂ ਕੇ ਚਰਨਾਂ ਨਾਲ ਲੱਗ, ਜੇ ਜਾਗਣਾ ਚਾਹੁੰਦਾ ਤੇ ਗੁਰੂ ਕੀ ਕੀਰਤਨ ਭਗਤੀ ਵਿੱਚ ਜਾਗ, ਰਸਨਾ ਨਾਲ ਗੁਰੂ ਕਾ ਸਿਮਰਨ ਕਰਿਆ ਕਰ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ। ਇਹ ਮਨਾਏ ਹੋਏ ਦਿਨ ਤਿਹਾਰੇ ਸ਼ਹੀਦਾਂ ਦੇ ਸਫਲੇ ਹੋ ਜਾਣਗੇ ਸਫਲੇ, ਜੇ ਇੰਨੇ ਦਿਨਾਂ ਦੇ ਸਮਾਗਮ ਵਿੱਚ ਖਾਲਸਾ ਜੀ ਅਸੀਂ ਆਪਣੇ ਮਨ ਨੂੰ ਨਹੀਂ ਬਦਲ ਸਕਦੇ, ਤੇ ਸਾਡੇ ਮਨਾਏ ਹੋਏ ਦਿਨ ਵੀ ਬਹੁਤੇ ਕੋਈ ਮਾਇਨਾ ਨਹੀਂ ਰੱਖਦੇ। ਸੋ ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਦਾ ਐਸਾ ਜੀਵਨ ਹੋਵੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰ। ਨਿਯਤ ਹੋਇਆ ਸਮਾਂ ਭਾਵੇਂ ਸਮਾਪਤ ਹੋ ਗਿਆ, ਪਰ ਆਪ ਜੀ ਦੀ ਸੇਵਾ ਚ ਅੱਖਰਾਂ ਦੀ ਸ਼ਬਦ ਦੀ ਵਿਚਾਰ, 5 ਮਿੰਟ ਸਮਾਂ ਹੋਰ ਬਖਸ਼ੋ, ਕਿਰਪਾ ਕਰੋ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਮਨ ਬਿਰਤੀਆਂ ਨੇ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ
ਸ੍ਰੀ
ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ। ਤਨਾਸਰੇ ਮਹਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ।
ਧਨਾਸਰੀ ਰਾਗ ਵਿੱਚ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਖਾਲਸਾ ਜੀ ਸੂਰਮਾ ਕੌਣ ਹੈ? ਸੂਰਮਾ ਚਾਰ ਤਰ੍ਹਾਂ ਦੇ ਸੂਰਮੇ ਹੁੰਦੇ ਨੇ, ਇੱਕ ਸੂਰਮਾ ਹੁੰਦਾ ਹੈ, ਇੱਕ ਰਥੀ ਸੂਰਮਾ ਹੁੰਦਾ ਹੈ, ਇੱਕ ਆਤਰਥੀ ਸੂਰਮਾ ਹੁੰਦਾ ਅਤੇ ਚੌਥਾ ਮਹਾਂ ਆਤਰਥੀ ਸੂਰਮਾ ਹੁੰਦਾ ਹੈ। ਫਿਰ ਕਦੇ ਨਿਰਣਾ ਕਰਾਂਗੇ ਇਸ ਗੱਲ ਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਸੂਰਮੇ ਕਿਹੋ ਜਿਹੇ ਹੁੰਦੇ ਨੇ, ਕਿਰਪਾ ਕਰਕੇ ਫਰਮਾਉਂਦੇ ਹਨ, ਹੇ ਭਾਈ ਉਹ ਹੀ ਸੂਰਮਾ ਹੈ, ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮਹਿ। ਇਸ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਰੰਗ ਲੱਗਾ ਹੋਇਆ ਹੈ, ਉਹ ਸੂਰਮਾ ਜਿਹਨੇ ਮਨ ਨੂੰ ਜਿੱਤ ਲੈਣਾ ਕੀਤਾ, ਮਨ ਨੂੰ ਜਿਹਨਾਂ ਨੇ ਮਨ ਮਾਰ ਲੈਣਾ ਕੀਤਾ ਨਾ, ਮਨ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਉਹ ਵੱਡਾ ਪਾਰੀ ਸੂਰਮਾ ਜਿਹਨੇ ਮਨ ਨੂੰ ਜਿੱਤ ਲਿਆ। ਭਰਤਰੀ ਜੀ ਨੇ ਬਚਨ ਲਿਖੇ ਨੇ ਵਿਰਾਗ ਸ਼ਤਕ ਵਿੱਚ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਉਹ ਕਹਿੰਦੇ ਰਿਪ ਨਾਮ ਹੁੰਦਾ ਦੁਸ਼ਮਣ ਦਾ, ਜੇ ਕਹਿੰਦੇ ਤੇਰਾ ਮਨ ਦੁਸ਼ਮਣ ਜਿੱਤਿਆ ਗਿਆ ਨਾ, ਤਾਂ ਸਮਝ ਲਈ ਮੈਂ ਸਾਰੇ ਦੁਸ਼ਮਣ ਜਿੱਤ ਲਏ ਨੇ। ਅਤੇ ਮਨ ਰਿਪ ਜੀਤਾ, ਜੇ ਮਨ ਰੂਪੀ ਦੁਸ਼ਮਣ ਤੇਰਾ ਜੀਤਾ ਜਿਉਂਦਾ ਹੈ ਨਾ, ਜੇ ਮਰਿਆ ਨਹੀਂ, ਤਾਂ ਸਮਝ ਲਈ ਸਾਰੇ ਦੁਸ਼ਮਣ ਜੀਤੇ ਜਿਉਂਦੇ ਨੇ। ਅਸੀਂ ਜਪਜੀ ਸਾਹਿਬ ਪੜ੍ਹਦੇ ਨਾ, ਹਜ਼ੂਰ ਕਹਿੰਦੇ ਮਨ ਜੀਤਾ ਜੱਗ ਜੀਤ, ਜੇ ਮਨ ਜਿੱਤ ਲਿਆ ਤਾਂ ਸਮਝ ਲਈ ਜਗਤ ਹੀ ਜਿੱਤ ਲਿਆ ਗੁਰੂ ਕੇ ਸਿੱਖਣ। ਪਰ ਅਵਸਥਾ ਮਿਲਦੀ ਕਦੋਂ? ਹਜ਼ੂਰ ਕਹਿੰਦੇ ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮਹਿ। ਇਸ ਕੋਹਰ ਕਲਯੁੱਗ ਦੇ ਸਮੇਂ ਵਿੱਚ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਚੂਹ ਚੂਹਾ ਭਾਵ ਭਗਤ ਦਾ ਗੂੜਾ ਰੰਗ ਲੱਗਾ ਹੋਇਆ, ਉਹ ਇਸ ਯੁੱਗ ਕਲਯੁੱਗ ਦੇ ਭਿਆਨਕ ਸਮੇਂ ਦੇ ਅੰਦਰ ਹਜ਼ੂਰ ਕਹਿੰਦੇ ਉਹ ਕਹੀਅਤ ਕਹੀਦਾ ਹੈ, ਵੱਡਾ ਪਾਰੀ ਸੂਰਮਾ ਬਹਾਦਰ ਹੈ, ਉਹ ਸੂਰਮਾ ਕਹੀਦਾ ਜਿਹਨੂੰ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤ ਦਾ ਰੰਗ ਹੀ ਲੱਗਾ ਹੋਇਆ। ਕਈ ਸੂਰਮੇ ਚੁੱਲ੍ਹੇ ਤੱਕ ਹੀ ਹੁੰਦੇ ਨੇ, ਜਾਣੇ ਕੁੱਟੀ ਜਾਣੇ ਘਰ ਵਾਲੀ ਨਾਲ ਲੜੀ ਜਾਣਾ, ਕਈ ਸੂਰਮੇ ਪਿੰਡ 'ਚ ਹੁੰਦੇ ਵੀ ਸ਼ਰਾਬਾਂ ਪੀ ਕੇ ਵੀ ਚਾਂਗਲਾਂ ਮਾਰੀ ਜਾਣ, ਕਿਤੇ ਕੁੱਟ ਆਉਣਾ ਕਿਤੇ ਖਾ ਆਉਣੇ, ਕੋਈ ਇਲਾਕੇ ਦੇ ਹੁੰਦੇ ਨੇ, ਕੋਈ ਇਸੇ ਤਰ੍ਹਾਂ ਸੂਰਮੇ ਦੇਸ਼ ਦੇ ਪ੍ਰਸਿੱਧ ਹੁੰਦੇ ਨੇ, ਕੋਈ ਪ੍ਰਦੇਸ਼ਾਂ ਦੇ ਪ੍ਰਸਿੱਧ ਹੁੰਦੇ ਨੇ। ਧੰਨ ਗੁਰੂ ਕੇ ਪਿਆਰੇ ਬਹਾਦਰ ਸੂਰਮੇ ਤਾਂ ਉਹ ਨੇ ਜਿਨ੍ਹਾਂ ਨੇ ਮਨ ਦੀ ਬੁਰਿਆਈ ਮਾਰ ਲਈ ਹੈ, ਔਗਣ ਮਾਰ ਲੈ ਨੇ, ਮਨ ਨੂੰ ਜਿੱਤ ਲਿਆ, ਕਾਬੂ ਵਿੱਚ ਕਰ ਲਿਆ ਹੈ, ਉਹ ਗੁਰਮੁਖ ਵੱਡੇ ਭਾਰੀ ਸੂਰਮ ਗਤੀ ਵਾਲੇ ਹਨ। ਹਜ਼ੂਰ ਕਹਿੰਦੇ ਜਿਹਨੇ ਆਤਮ ਨਾਮ ਇੱਥੇ ਮਨ ਦਾ ਹੈ, ਜਿਹਨਾਂ ਨੇ ਆਤਮ ਮਨ ਨੂੰ ਜਿਹਨੇ ਜਿੱਤ ਲਿਆ ਨਾ, ਸਗਲ ਵਸ ਤਾਕ, ਸਭ ਦੁਨੀਆਂ ਦੇ ਵਸ ਵਿੱਚ ਹੈ, ਅਧੀਨਗੀ ਵਿੱਚ ਹੈ ਗੁਰੂ ਕੇ ਪਿਆਰਿਆਂ ਦੇ।
ਸਤਿਗੁਰ ਪੂਰਾ
ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਿਹਨਾਂ ਦੇ ਮੇਰੇ ਪੂਰੇ ਸਤਿਗੁਰੂ ਹਨ, ਜਿਹੜੇ ਕੱਚੇ ਪਿੱਲੇ ਗੁਰੂਆਂ ਵਾਲੇ ਆ ਨਾ, ਉਹਨਾਂ ਨੂੰ ਕੱਖ ਨਹੀਂ ਪੱਲੇ ਰਹਿੰਦਾ, ਧੱਕੇ ਧੋੜੇ ਖਾ ਪੀ ਕੇ ਬਹਿ ਜਾਂਦੇ ਨੇ, ਮਿਲਦਾ ਕੱਖ ਵੀ ਨਹੀਂ। ਗੁਰੂ ਕੇ ਸਿੱਖਾਂ ਨੂੰ ਜਿਹਨਾਂ ਨੂੰ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੋਜੀ ਪ੍ਰੀਤੋਂ ਵਰਗੇ ਗੁਰਦੇਵ ਪ੍ਰਾਪਤ ਹੋਏ ਨੇ, ਉਹਨਾਂ 'ਤੇ ਕਿਰਪਾ ਹੁੰਦੀ ਹੈ, ਗੁਰੂ ਕੇ ਪਿਆਰ ਉਹ ਆਨੰਦ ਉਹ ਹੀ ਲੈ ਸਕਦਾ ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬੈਠਾਂਗੇ, ਗੁਰਦੇਵ ਤੋਂ ਅੰਮ੍ਰਿਤਮਈ ਬਚਨ ਸੁਣਾਂਗੇ ਪੁੱਛਾਂਗੇ, ਤਿਵੇਂ ਤਿਵੇਂ ਮੇਰੇ ਪੂਰੇ ਸਤਿਗੁਰੂ ਕਿਰਪਾ ਕਰਕੇ ਨਿਹਾਲ ਕਰ ਦੇਣਗੇ। ਐਸੀ ਆਤਮ ਜਿਣਾ ਮਨ ਜਿੱਤਿਆ ਜਾਵੇਗਾ, ਜਿਹਨੇ ਮਨ ਜਿੱਤ ਲਿਆ ਸਮਝ ਲਓ ਸਾਰਾ ਕੁਝ ਵਸ ਵਿੱਚ ਕਰ ਲਿਆ, ਇਹ ਪੂਰੇ ਗੁਰੂ ਤੋਂ ਦਾਤ ਪ੍ਰਾਪਤ ਹੋਵੇਗੀ। ਸਾਨੂੰ ਕੀ ਚਾਹੀਦਾ ਗੁਰੂ ਕੀ ਸੰਗਤ ਜੀ? ਠਾਕੁਰ ਗਾਈਏ ਆਤਮ ਰੰਗ, ਜਿਹੜਾ ਠਾਕੁਰ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਨੂੰ ਗਾਈਏ, ਗਾਉਣਾ ਕਰੀਏ। ਕਿਵੇਂ ਗਾਈਏ ਜੀ? ਹੱਥ 'ਚ ਗੁਟਕਾ ਫੜਿਆ ਹੁੰਦਾ, ਇੱਕ ਹੱਥ ਕਦੇ ਨਾਸਾਂ 'ਚ ਡਾ ਲੈਣਾ, ਕਦੇ ਕੰਨ 'ਚ ਡਾ ਲੈਣਾ, ਕਦੇ ਪੈਰ ਖੁਰਕੀ ਜਾਣੇ, ਕਦੇ ਨਿਆਣਿਆਂ ਨਾਲ ਗਾਲਾਂ, ਕਦੇ ਘਰਵਾਲੀ ਨਾਲ ਲੜਾਈ, ਕਦੇ ਚਾਹ ਮੰਗ ਲਈ, ਕਦੇ ਪਾਣੀ ਮੰਗ ਲਿਆ, ਕਦੇ ਗੁਟਕੇ ਵਾਲੇ ਵੇਖਣ ਲੱਗ ਪਏ, ਕਦੇ ਪੜ੍ਹਨ ਲੱਗ ਪਏ, ਕਦੇ ਰੱਖਣ ਲੱਗ ਪਏ, ਕਦੇ ਜੂਠੇ ਮਿੱਠੇ ਹੱਥ, ਧਿਆਨ ਵੀ ਬੰਨੇ। ਨਹੀਂ ਨਹੀਂ ਗੁਰੂ ਕੇ ਪਿਆਰਿਆ, ਠਾਕੁਰ ਗਾਈਏ ਆਤਮ ਰੰਗ, ਆਤਮ ਮਨ ਦੇ ਰੰਗ ਪਿਆਰ ਵਿੱਚ ਮਗਨ ਹੋ ਕੇ ਨਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਦਿਲੋਂ ਗਾਈਏ ਦਿਲੋਂ। ਜੇ ਲੋਕ ਵਿਖਾਵੇ ਦਾ ਗਾਵੇਂਗਾ ਨਾ, ਲੋਕ ਵਿਖਾਵੇ ਦਾ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਬਹੁਤਾ ਲਾਭ ਨਹੀਂ ਕੋਈ ਹੋਵੇਗਾ। ਅੰਦਰੋਂ ਹੋ ਕੇ ਭਿੱਜ ਕੇ ਗੁਰੂ ਕੇ ਗੁਣਾਂ ਨੂੰ, ਗੁਰੂ ਕੇ ਪਿਆਰਿਆ ਉਸ ਵਾਹਿਗੁਰੂ ਪਰਮੇਸ਼ਰ ਨੂੰ ਗਾਉਣਾ ਕਰ।
ਪਾਵਨ ਨਾਮ ਧਿਆਵਨ,
ਮੇਰੇ ਸਤਿਗੁਰੂ ਦੀ ਐਸੀ ਕਿਰਪਾ, ਗੁਰੂ ਕੀ ਸ਼ਰਨ ਵਿੱਚ ਪਾਵਨ ਪੈਣ ਕਰਕੇ, ਗੁਰੂ ਕੀ ਸ਼ਰਨ ਵਿੱਚ ਜੇ ਪਵੇਗਾ ਤਾਂ ਨਾਮ ਧਿਆਵਨ, ਨਾਮ ਜਿਹੜਾ ਮੇਰੇ ਸਤਿਗੁਰੂ ਕਿਰਪਾ ਕਰਕੇ ਬਖਸ਼ਣਗੇ, ਮੇਰੇ ਸਤਿਗੁਰੂ ਦੀ ਸ਼ਰਨ ਪਏਗਾ ਤਾਂ ਨਾਮ ਧਿਆਉਣ ਵਾਸਤੇ ਪ੍ਰਾਪਤ ਹੋਵੇਗਾ। ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈਂਦੇ ਨੇ, ਗੁਰੂ ਕੇ ਨਾਮ ਨੂੰ ਧਿਆਉਂਦੇ ਨੇ, ਗੁਰੂ ਕੇ ਬ੍ਰਹਮ ਗਿਆਨੀ ਤਤਵੇ ਤੇ ਸਿੱਖ
ਸਮਾਵਨ ਸੰਗ,
ਉਹ ਸਹਿਜ ਸੁਤੇ ਸਿੱਧੀ ਸਮਾ ਜਾਂਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਸੰਗ ਵਿੱਚ, ਵਾਹਿਗੁਰੂ ਵਿੱਚ ਹੀ ਮਿਲ ਜਾਂਦੇ ਨੇ, ਗੁਰੂ ਕੇ ਪਿਆਰੇ ਅਪੇਦ ਹੋ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ,
मिट गए गवन पाए विश्राम, आना जाना मिट जाएगा, गुरु विच या भेद हो जाओगे, विश्राम दे के हजूर फरमाते हैं।
चरण वसै मेरे हियर,
धन गुरु अर्जन साहब जी कहते ने साडे तां हिरदे विच हे सचे पातशाह जना दे तुहाडे वचन जिहड़े ना गुरु के शब्द है, केड़ा चरण है, हिरदय चरण शब्द सतगुर को नानक बांधियो पार, चित चरण नाम है, असी तां महाराज तुहाडे ही चरणां दा ध्यान धरदे हैं, गुरु के शब्द रूपी चरण साडे हिरदे च वस गए हन, जिस गुरु के चरणा नाल गुरु के उपदेश रूपी चरण की कमाई करन दे नाल खालसा जी हिरदा ही पवित्र नहीं, संग पनीता देहे, अज देह है ना बाहरला शरीर है ये भी पवित्र करता गुरु की बाणी ने, जात अजात जपै जन कोए, किसे जात किसे धर्म किसे तरह का होवे जेड़ा जप लैंदा सब दी कल्याण करन वाली है गुरु की बाणी है, देह ही पवित्र कर दिती, भागा वाले बना दिता गुरु सिखां नूं, तार दिता हिरदा निर्मल करके रख दिता, हे सचे पातशाह दुनिया के सुखां विचों इको ही सुख मंगदे हैं, जानकी धूर देहो किरपा निध, हे किरपा दे निधि खजाने मालक वाहिगुरु जी अपने गुरसिखां दी चरणां दी धूड़ दे दिओ, गुरसिखां की हर धूड़ दे, हम पापी पीगा तो पाहे, गुरु दे दरों को सवारे होए जिहड़े ने गुरु के सिख है उन्हां गुरसिखां दी सार संगत ही चरण धूड़ किरपा करके बख्श दिओ जी,
नानक कै सुख एही,
सच्चे पातशाह सानू जिंदगी दा वड्डा सुख एही है, उन्हां गुरसिखां दी चरण धूड़ी विच ही असी सोभदे हैं, धूड़ी विच लुड़ंदड़ी सोहा नानक तै सह नाले, उन्हां गुरसिखां दी माघ मज्जन संग साधुआं धूड़ी करे स्नान, हर का नाम त्याए सुन सभना नूं करदान, उन्हां गुरसिखां दी चरण धूड़ी दे दिओ सच्चे पातशाह, अंतर जामी पुरख विधाते सरदा मन की पूरे, नानक दास इह सुख मांगे मोका कर संतन की तूरे, उन्हां गुरसिखां दी चरण धूड़ बना लो, सानू गुरसिखां दी चरण धूड़ी बख्श दिओ, भाई गुरदास साहब नूं पढ़िए ना एक बेनती करके फतेह बुलाउणी चाहुंदा, भाई गुरदास साहब जी कहिंदे ने जे गुरसिखां दे चरणां च पाउण वाली जिहड़ी जुत्ती है मेरे चमड़े दी बन जावे ते मैं समझांगा वी शरीर किसे अर्थ लग गया है कि तन सफला हो गया है, मेरे पंज भूतक श्री चमड़े दी जुत्ती गुरसिखां दे पाउण वास्ते करे सफली हो जावे तन सफला हो जावे, बचन तुसीं कई बार पढ़े सुने होणगे, सिर उच्चा नीवे चरण सिर पैरी पांदे, मोह अखी नक कन हथ दे भार उचांदे, सब चेहन छड पूजिया न कौन करम कमांदे, गुर सरणी साध संगती नित चल चल जांदे, वतन परे उपकार नूं कर पार वसांदे, मेरी खलो मौजड़े गुरसिख हंडांदे, मस्तक लगे साध रेन वड भाग जिन्हां दे, ਉਹ ਮੈਂ ਆਪਣਾ ਤਨ ਸਫਲਾ ਸਮਝਾਂਗਾ ਗੁਰਸਿੱਖਾਂ ਦੀ ਸੇਵਾ ਵਿੱਚ ਲੱਗ ਗਿਆ ਹੈ, ਵੈਸੇ ਤਨ ਸਰੀਰ ਦਾ ਬਣਦਾ ਕੱਖ ਨਹੀਂ, ਇੱਕ ਕਵੀ ਦਇਆ ਰਾਮ ਹੋਇਆ ਹੈ ਉਹਨੇ ਇੱਕ ਬੜਾ ਸੁੰਦਰ ਖਿਆਲ ਦਿੱਤਾ ਹੈ, ਕਹਿਣ ਲੱਗਾ ਪਸ਼ੂਆਂ ਕੀ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਗੈਂਡਨ ਕੀ ਖਾਲ ਰਾਜਾ ਰਾਣੀ ਕੋ ਸੁਹਾਈ ਹੈ, ਹਾਥੀਓ ਕੇ ਦਾਂਦ ਕੇ ਖਿਲਾਉਣੇ ਬਣੇ ਭਾਂਤ ਭਾਂਤ, ਬਾਗਨ ਕੀ ਖਾਲ ਸੁਤ ਸ਼ਿਵ ਮਨ ਭਾਈ ਹੈ, ਪਸ਼ੂਆਂ ਕੀ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਗੈਂਡਨ ਕੀ ਖਾਲ ਰਾਜਾ ਰਾਣੀ ਕੋ ਸੁਹਾਈ ਹੈ, ਕਹਿੰਦੇ ਕਹਿ ਕਵ ਦਇਆ ਰਾਮ ਰਾਮ ਕੇ ਭਜਨ ਬਿਨ, ਮਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ, ਮਨੁੱਖ ਦਾ ਚਮੜਾ ਕਿਸੇ ਕੰਮ ਵੀ ਨਹੀਂ ਆਉਂਦਾ, ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਦੀ ਸੇਵਾ ਵਿੱਚ ਲੱਗ ਜਾਵੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ, ਸਤਿਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਉਹਨਾਂ ਜਨਾਂ ਦੀ ਚਰਨਾਂ ਦੀ ਧੂੜ ਕਿਰਪਾ ਕਰਕੇ ਦੇ ਦਿਓ, ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ, ਉਹਨਾਂ ਸੰਤਾਂ ਰੱਬ ਦੇ ਪਿਆਰਿਆਂ ਨੂੰ ਚਰਨ ਧੂੜ ਬਖਸ਼ ਦਿਓ, ਇਹੀ ਸਾਰੇ ਸੁਖਾਂ ਦਾ ਵੱਡਾ ਸੁੱਖ ਹੈ, ਆਪਣੀ ਸੇਵਾ 'ਚ ਸਤਿਗੁਰੂ ਜੋੜੀ ਰੱਖਣਾ ਇਹੀ ਸੁੱਖ ਸਰੂਪ ਦੀ ਪ੍ਰਾਪਤੀ ਦਾ ਸਾਧਨ ਹੈ, ਸੋ ਕਿਰਪਾ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰੂ ਜੀ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ, ਇਸ ਸਾਲ ਦਾ ਦੋ ਹੀ ਦੀਵਾਨ ਕੱਲ੍ਹ ਦਾ ਅਤੇ ਪਰਸੋਂ ਦਾ ਰਹਿ ਗਏ ਨੇ, ਫਿਰ ਸਤਿਗੁਰੂ ਕਰੇ ਸਮਾਂ ਜਦੋਂ ਅਗਲੇ ਸਾਲ ਬਖਸ਼ੇਗਾ ਫਿਰ ਵੇਖੀ ਜਾਵੇਗੀ, ਸਾਰਿਆਂ ਦੀ ਸੇਵਾ 'ਚ ਮਾਈਆਂ ਭਾਈਆਂ ਨੂੰ ਆਪ ਤਾਂ ਰੋਜ਼ ਆਉਂਦੇ ਹੋ ਪਰ ਚੰਗੀ ਗੱਲ ਇਹ ਹੈ ਵੀ ਸੰਗੀ ਸਾਥੀ ਸਗਲ ਤਰਾਏ, ਹੋਰਾਂ ਨੂੰ ਵੀ ਲੈ ਕੇ ਆਈਏ ਤਾਂ ਕਿ ਛੋਟੇ ਛੋਟੇ ਬਾਬੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਦੇ ਫਰਜ਼ਾਨ ਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਕਿੰਨੀ ਕਹਿਰਾਂ ਦੀ ਸਰਦੀ ਹੈ, ਕਿੰਨੀ ਠੰਡ ਮਹਿਸੂਸ ਕਰਦੇ ਹਾਂ। ਸੁੱਖ ਆਰਾਮ ਦੇ ਸਾਧਨ ਨੇ, ਪਰ ਉਹਨਾਂ ਦਿਨਾਂ ਦਾ ਕਦੇ ਧਿਆਨ ਧਰ ਕੇ ਵੇਖੀਏ ਕਿ ਕਿਹੋ ਜਿਹਾ ਸਮਾਂ ਹੋਵੇਗਾ ਸਾਡੇ ਵਡੇਰਿਆਂ 'ਤੇ, ਕਿਹੋ ਜਿਹੇ ਦਿਨ ਵਾਪਰੇ ਹੋਣਗੇ। ਜ਼ਰੂਰ ਧਿਆਨ ਧਰਿਓ, ਗੁਰੂ ਰਹਿਮਤ ਕਰਿਓ, ਉਹਨਾਂ ਛੋਟੇ ਛੋਟੇ ਬਾਬਾ ਜੀ ਦਾ, ਉਹਨਾਂ ਦੇ ਸ਼ਹੀਦੀ ਦਿਵਸ ਹੈ, ਅਤੇ ਕੌਮ ਦੀ ਮਾਂ ਪੰਥ ਦੇ ਵਾਲੀ ਦੀ ਮਾਂ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਹੋਵੇ, ਦਰੋਂ ਘਰੋਂ ਗੁਰਸਿੱਖੀ ਸਿਦਕ ਸਤਿਗੁਰੂ ਬਖਸ਼ਿਸ਼ ਕਰਕੇ ਚਰਨ ਕਮਲਾਂ ਨਾਲ ਜੋੜੀ ਰੱਖਣ, ਭੁੱਲਾਂ ਚੁੱਕਾਂ ਨੂੰ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚ ਸੁਭ ਅਸੀਸ ਬਖਸ਼ਿਓ। ਗੁਰੂ ਕਿਰਪਾ ਕਰੇ, ਦਿਓ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ।
ਜਨ ਕੇ ਚਰਨ ਵਸੈ ਮੇਰੇ ਹਰੇ ਸੰਗ ਪੁਨੀਤਾ ਦੇ, ਜਨ ਕੀ ਧੂਰ